ਸਰਦਾਰ ਸ਼ਾਮ ਸਿੰਘ ਨੇ ਆਖਰੀ ਹੱਲਾ ਕੀਤਾ। ਸੱਤ ਗੋਲੀਆਂ ਚੱਲੀਆਂ, ਸਰਦਾਰ ਦੇ ਦੋ ਗੋਲੀਆਂ ਸਿੱਧੀਆਂ ਛਾਤੀ ਚ ਲੱਗੀਆਂ, ਇੱਕ ਮੱਥੇ ਚ ਲੱਗੀ। ਘੋੜਾ ਵੀ ਸ਼ਹੀਦ ਹੋ ਗਿਆ ਤੇ ਆਪ ਵੀ ਨਾਲ ਹੀ ਰਣ ਵਿੱਚ ਡਿੱਗ ਪਏ। ਸਰਦਾਰ ਸ਼ਾਮ ਸਿੰਘ ਦੇ ਡਿੱਗਣ ਦੀ ਦੇਰ ਸੀ, ਬਾਕੀ ਸਿੱਖ ਫੌਜਾਂ ਤਿੱਤਰ ਬਿੱਤਰ ਹੋ ਗਈਆਂ। ਜਿੱਧਰ ਨੂੰ ਕਿਸੇ ਦਾ ਮੂੰਹ ਆਇਆ ਉੱਠ ਨੱਠੇ, ਕੁਝ ਦਰਿਆ ਵਿੱਚ ਰੁੜ ਗਏ, ਕੁਝ ਦੁਸ਼ਮਣ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ। ਗੋਰਿਆਂ ਨੇ ਡਿੱਗੇ ਹੋਏ ਜ਼ਖਮੀ ਸਿੰਘਾਂ ਨੂੰ ਕਈ ਸੰਗੀਨਾਂ ਮਾਰ ਮਾਰ ਕੇ ਸ਼ਹੀਦ ਕੀਤਾ। ਸਾਡਾ ਕੌਣ ਸੀ ਜਿਹੜਾ ਅੰਦਾਜ਼ਾ ਲਾਉਂਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਇਸ ਕੌਮ ਦਾ। ਗੋਰਿਆਂ ਦਾ ਵੀ ਕਾਫੀ ਜਾਨੀ ਔਰ ਮਾਲੀ ਨੁਕਸਾਨ ਹੋਇਆ, ਪਰ ਅੰਗਰੇਜ਼ ਨੇ ਇਜਾਜ਼ਤ ਦਿੱਤੀ ਕਿ ਸਰਦਾਰ ਦੀ ਲਾਸ਼ ਬੜੇ ਸਤਿਕਾਰ ਨਾਲ ਲੈ ਜਾਈ ਜਾ ਸਕਦੀ। ਸਰਦਾਰ ਸ਼ਾਮ ਸਿੰਘ ਜੀ ਦਾ ਸਰੀਰ ਪਿੰਡ ਅਟਾਰੀ ਲਿਆਂਦਾ ਗਿਆ। ਲਾਹੌਰ ਦਰਬਾਰ ਵਿੱਚ ਔਰ ਚਾਰ ਚੁਫੇਰੇ ਦੇ ਇਲਾਕੇ 'ਚ ਖਬਰਾਂ ਪਹੁੰਚ ਗਈਆਂ ਕਿ ਸਿੱਖ ਰਾਜ ਦਾ ਵਫ਼ਾਦਾਰ ਜਰਨੈਲ ਜੋ ਹੱਸ ਹੱਸ ਕੇ ਮੈਦਾਨ ਵਿੱਚ ਸ਼ਹੀਦ ਹੋਇਆ, ਸਰਦਾਰ ਸ਼ਾਮ ਸਿੰਘ ਜੀ ਦੀ ਲਾਸ਼ ਅਟਾਰੀ ਪਹੁੰਚ ਗਈ। ਸਰਦਾਰ ਵਾਸਤੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਸਰਦਾਰਨੀ ਦੇਸਾਂ ਸਤੀ ਹੋਣ ਵਾਸਤੇ ਤਿਆਰ ਖੜੀ ਏ। ਸਰਦਾਰ ਕਾਹਨ ਸਿੰਘ ਜੀ ਆਏ ਨੇ, ਗੁਰੂ ਮਹਾਰਾਜ ਦੇ ਗ੍ਰੰਥੀ ਨੇ ਅਰਦਾਸ ਕੀਤੀ ਏ, ਸ਼ਹੀਦਾਂ ਦਾ ਹਮੇਸ਼ਾ ਲੋਕ ਪ੍ਰਲੋਕ ਵਿੱਚ ਮੂੰਹ ਸੁਰਖਰੂ ਹੋਇਆ ਕਰਦਾ। ਸਰਦਾਰ ਕਾਹਨ ਸਿੰਘ ਨੇ ਚਿਖਾ ਨੂੰ ਅੱਗ ਲਾ ਦਿੱਤੀ ਏ, ਲੱਟ ਲੱਟ ਭਾਂਬੜ ਮੱਚ ਉੱਠੇ ਨੇ। ਸਰਦਾਰ ਦੇ ਸ਼ਹੀਦੀ ਦਾ ਅੰਤਿਮ ਸੀਨ ਕਵੀ ਨੇ ਇਉਂ ਬਿਆਨ ਕੀਤਾ। ਫੌਜ ਹਾਰ ਗਈ, ਨੁਕਸਾਨ ਅੰਗਰੇਜ਼ਾਂ ਦਾ ਵੀ ਬੜਾ ਹੋਇਆ, ਸਿੱਖ ਫੌਜ ਸਾਰੀ ਤਬਾਹ ਕਰ ਦਿੱਤੀ। ਕੁਝ ਜਿਹੜੇ ਦਰਿਆ ਸਤਲੁਜ ਵਿੱਚ ਰੁੜ ਗਏ, ਕੁਝ ਗੋਲੀਆਂ ਦਾ ਸ਼ਿਕਾਰ ਹੋ ਗਏ, ਕੁਝ ਤੋਪਾਂ ਨਾਲ ਭੁੰਨ ਦਿੱਤੇ ਗਏ। ਤੇਜ ਸਿੰਘ ਨੱਸ ਗਿਆ, ਬੜੀ ਬੁਰੀ ਤਰ੍ਹਾਂ ਸਬਰਹੰਗ ਦੇ ਮੈਦਾਨ ਵਿੱਚ ਸਿੱਖ ਫੌਜ ਹਾਰ। ਦਸ ਫਰਵਰੀ 1846 ਈਸਵੀ ਨੂੰ ਅੰਗਰੇਜ਼ ਜਿੱਤਿਆ ਔਰ 20 ਫਰਵਰੀ ਨੂੰ ਲਾਰਡ ਹਾਰਡਿੰਗ ਤੇ ਮਿਸਟਰ ਗਫ ਲਾਹੌਰ ਆਣ ਬੈਠੇ। ਕਹਿੰਦੇ ਨੇ ਰਾਜਾ ਗੁਲਾਬ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਅੱਗੋਂ ਕਸੂਰ ਦੇ ਕੋਲ ਲੁਲਿਆਣੀ ਆਣ ਮਿਲਿਆ, ਲੇਕਿਨ ਹਾਰਡਿੰਗ ਨੇ ਕਿਹਾ ਜੋ ਕੁਝ ਗੱਲਬਾਤ ਹੋਵੇ ਜੀ ਲਾਹੌਰ ਜਾ ਕੇ ਹੋਵੇ। ਲਾਹੌਰ ਪਹੁੰਚ ਕੇ 26 ਫਰਵਰੀ 1846 ਈਸਵੀ ਵਾਲੇ ਦਿਨ ਇੱਕ ਲਾਹੌਰ ਦੇ ਵਿੱਚ ਦਰਬਾਰ ਕੀਤਾ ਗਿਆ। ਉਹ ਦਰਬਾਰ ਇੱਕ ਕਿਸਮ ਦਾ ਮਾਤਮੀ ਦਰਬਾਰ ਸਮਝੋ, ਜਿਸ ਦੇ ਵਿੱਚ ਅੰਗਰੇਜ਼ ਨੇ ਪ੍ਰਗਟ ਕੀਤਾ ਕਿ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਨੂੰ ਪਿੱਛਿਆ ਵਜੋਂ ਰਾਜ ਦੇ ਰਹੇ ਨੇ। ਅੰਗਰੇਜ਼ ਬੜਾ ਨੀਤੀਵਾਨ ਸੀ, ਉਹਨੇ ਕਿਹਾ ਜੇ ਇੱਕਦਮ ਪੰਜਾਬ ਨੂੰ ਮੈਂ ਜ਼ਬਤ ਕਰ ਲਿਆ ਰੌਲਾ ਪੈ ਜਾਏਗਾ, ਬਗਾਵਤ ਹੋ ਜਾਏਗੀ, ਸਾਡੇ ਪੈਰ ਉਖੜ ਜਾਣਗੇ। ਅਜੇ ਇੰਨੀ ਸ਼ਕਤੀ ਨਹੀਂ ਸੀ ਅੰਗਰੇਜ਼ ਵਿੱਚ, ਲੇਕਿਨ ਸੁਲ੍ਹਾ ਦੇ ਨਾਲ ਤੇ ਸਭ ਕੁਝ ਕੀਤਾ ਜਾ ਸਕਦਾ। ਇੱਕ ਐਦਨਾਮਾ ਲਿਖਿਆ ਗਿਆ, ਬਗੈਰ ਵਜ੍ਹਾ ਦੇ ਸਿੱਖਾਂ ਨੇ ਅੰਗਰੇਜ਼ਾਂ ਤੇ ਹੱਲਾ ਕੀਤਾ, ਇਸ ਲਈ ਜੰਗ ਦੇ ਹਰਜ਼ਾਨੇ ਵਜੋਂ ਦੁਆਬਾ ਬਿਸ਼ਤ ਜਲੰਧਰ ਜਿਹਨੂੰ ਕਹਿੰਦੇ ਨੇ ਸਤਲੁਜ ਔਰ ਬਿਆਸ ਦੇ ਵਿਚਲਾ ਇਲਾਕਾ, ਇਹ ਸਾਰਾ ਅੰਗਰੇਜ਼ ਨੇ ਜ਼ਬਤ ਕਰ ਲਿਆ। 1.5 ਕਰੋੜ ਰੁਪਿਆ ਤਵਾਨ ਪਾਇਆ ਗਿਆ, 50 ਲੱਖ ਰੁਪਿਆ ਸ਼ਾਹੀ ਖਜ਼ਾਨੇ ਤੋਂ ਮਿਲਿਆ, 1 ਕਰੋੜ ਵਿੱਚ ਜੰਮੂ ਤੇ ਕਸ਼ਮੀਰ ਦਾ ਇਲਾਕਾ ਜ਼ਬਤ ਕਰ ਲਿਆ ਗਿਆ। ਰਾਜਾ ਗੁਲਾਬ ਸਿੰਘ ਨੇ ਬੜੀ ਅੰਗਰੇਜ਼ਾਂ ਦੀ ਸੇਵਾ ਕੀਤੀ ਸੀ, ਉਹਦੇ ਕੋਲੋਂ 75 ਲੱਖ ਰੁਪਿਆ ਅੰਗਰੇਜ਼ਾਂ ਨੇ ਲਿਆ, ਉਹਨੂੰ ਜੰਮੂ ਕਸ਼ਮੀਰ ਦਾ ਸੁਤੰਤਰ ਮਹਾਰਾਜਾ ਬਣਾ ਦਿੱਤਾ। ਤੋ ਕਸ਼ਮੀਰ ਦੇ ਬਾਗਾਂ 'ਚ ਫੁੱਲ ਖਿੜਦੇ ਨੇ, ਇਹ ਉੱਥੋਂ ਦੀ ਮਿੱਟੀ ਦਾ ਅਸਰ ਨਹੀਂ, ਦਰਿਆ ਸਤਲੁਜ ਵਿੱਚ ਦੁੱਲੇ ਹੋਏ ਸਿੰਘਾਂ ਦੇ ਖੂਨ ਦੀ ਰੰਗਤ ਹੈ। ਡੋਗਰੇ ਰਾਜ ਭਾਗ ਦੇ ਮਾਲਕ ਬਣੇ ਬੈਠੇ ਨੇ, ਇਹ ਸਭ ਉਹਨਾਂ ਦੀ ਦੇਸ਼ ਗੱਦਾਰੀ ਦਾ ਨਤੀਜਾ ਹੈ। ਅੱਜ ਕੱਲ੍ਹ ਦੇ ਹਿੰਦੁਸਤਾਨ ਵਿੱਚੋਂ ਸਭ ਰਿਆਸਤਾਂ ਖਤਮ ਕਰ ਦਿੱਤੀਆਂ ਗਈਆਂ ਨੇ, ਖੈਰ ਨਾ ਰਾਜੇ ਰਹੇ ਨਾ ਵਜ਼ੀਰ ਰਹੇ, ਉਹ ਜ਼ਮਾਨੇ ਬਦਲ ਗਏ। ਪਰ ਡੋਗਰਿਆਂ ਨੇ ਕਾਫੀ ਸਮਾਂ ਕਸ਼ਮੀਰ ਉੱਤੇ ਰਾਜ ਕੀਤਾ। ਇੱਕ ਕੁੱਲੀ ਵਿੱਚ ਪੈਦਾ ਹੋਣ ਵਾਲਾ ਗੁਲਾਬ ਸਿੰਘ ਕਸ਼ਮੀਰ ਦਾ ਮਹਾਰਾਜਾ ਬਣ ਗਿਆ। ਇਹ ਸੀ ਉਸਦੀ ਪੰਜਾਬ ਨਾਲ ਗੱਦਾਰੀ। ਇੱਕ ਸੁਲ੍ਹਾ ਦਾ ਐਦਨਾਮਾ ਕਰਕੇ ਕੁਝ ਸਮੇਂ ਵਾਸਤੇ ਲਾਰਡ ਹਾਰਡਿੰਗ ਤੇ ਗਫ ਨੇ ਲਾਹੌਰੋਂ ਜਾਣ ਦਾ ਪ੍ਰੋਗਰਾਮ ਬਣਾ ਲਿਆ। ਕਹਿੰਦੇ ਨੇ ਹਾਰਡਿੰਗ ਨੇ ਕੋਹਿਨੂਰ ਹੀਰਾ ਮੰਗਿਆ, ਗੁਲਾਬ ਸਿੰਘ ਨੇ ਲਿਆ ਕੇ ਵਿਖਾਇਆ। ਮਿਸਟਰ ਗਫ ਨੇ ਵੇਖਿਆ, ਸਾਰੇ ਅੰਗਰੇਜ਼ ਕਰਮਚਾਰੀਆਂ ਨੇ ਵੇਖ ਕੇ ਮੁੜ ਕੇ ਮਹਾਰਾਜਾ ਦਲੀਪ ਸਿੰਘ ਦੇ ਡੌਲੇ ਉੱਤੇ ਬੰਨ ਦਿੱਤਾ ਗਿਆ। ਐਦਨਾਮਾ ਕਰਕੇ ਹਾਰਡਿੰਗ ਤੇ ਗਫ ਚਲੇ ਗਏ। 1846 ਦਾ ਸਾਲ ਮੁੱਕਣ ਤੇ ਆ ਰਿਹਾ ਸੀ, ਪਰ ਹਾਰਡਿੰਗ ਚਾਹੁੰਦਾ ਸੀ ਲਾਹੌਰ ਦਰਬਾਰ ਦੇ ਗਲਪ ਨਵਾਂ ਐਦਨਾਮਾ ਮੜਿਆ ਜਾਏ। ਮਹਾਰਾਣੀ ਜਿੰਦ ਕੌਰ ਚਾਹੁੰਦੀ ਸੀ ਅੰਗਰੇਜ਼ਾਂ ਨੂੰ ਲਾਹੌਰ ਵਿੱਚੋਂ ਕੱਢ ਕੇ ਸੁਤੰਤਰ ਹਕੂਮਤ ਕੀਤੀ ਜਾਏ। ਐਡੀ ਵੱਡੀ ਗੱਦਾਰੀ ਕਰਕੇ ਲਾਲ ਸਿੰਘ ਨੇ ਪੰਜਾਬ ਦੀ ਵਜ਼ਾਰਤ ਲਈ। ਗੁਲਾਬ ਸਿੰਘ ਦੇ ਵਿਰੁੱਧ ਇੱਕ ਸਾਜ਼ਿਸ਼ ਦਾ ਸ਼ੱਕ ਹੋਣ ਕਰਕੇ ਉਹਨੂੰ ਨਗਰ ਬੰਦ ਕੀਤਾ ਤੇ ਬਨਾਰਸ ਭੇਜ ਦਿੱਤਾ। 2000 ਮਾਹਵਾਰ ਪੈਨਸ਼ਨ ਲਾ ਦਿੱਤੀ ਗਈ। ਉਸ ਤੋਂ ਬਾਅਦ ਸਾਰੀ ਤਾਕਤ ਰਾਜਾ ਹਾਂ ਸਰਦਾਰ ਤੇਜ ਸਿੰਘ ਦੇ ਹੱਥਾਂ ਵਿੱਚ ਆ ਗਈ। ਔਰ ਸਰਦਾਰ ਤੇਜ ਸਿੰਘ ਮਹਾਰਾਣੀ ਜਿੰਦ ਕੌਰ ਦਾ ਪੂਰਾ ਵਿਰੋਧੀ ਸੀ। ਉਹ ਚਾਹੁੰਦਾ ਸੀ ਕਿ ਅੰਗਰੇਜ਼ ਦੀ ਛੱਤਰ ਛਾਇਆ ਥੱਲੇ ਰਾਜ ਕਰੀਏ, ਮਹਾਰਾਣੀ ਜਿੰਦ ਕੌਰ ਚਾਹੁੰਦੀ ਸੀ ਅੰਗਰੇਜ਼ਾਂ ਨੂੰ ਲਾਹੌਰ ਤੋਂ ਕੱਢ ਦਿੱਤਾ ਜਾਵੇ। ਆਖਿਰਕਾਰ 2 ਧੜੇ ਪੂਰੇ ਤਾਕਤਵਰ ਔਰ ਕਾਮਯਾਬ ਬਣ ਗਏ। ਇਧਰੋਂ ਸਾਲ ਮੁੱਕਣ ਤੇ ਆ ਰਿਹਾ ਸੀ, ਮਿਸਟਰ ਕਰੀ ਨੂੰ ਲਾਰਡ ਹਾਰਡਿੰਗ ਨੇ ਲਿਖਿਆ, ਜਿੰਨਾ ਹੋ ਸਕੇ ਜਲਦੀ ਤੋਂ ਜਲਦੀ ਇੱਕ ਨਵਾਂ ਐਦਨਾਮਾ ਕੀਤਾ ਜਾਏ, ਲਾਹੌਰ ਦਰਬਾਰ ਨੂੰ ਸਖ਼ਤ ਜ਼ੰਜੀਰਾਂ 'ਚ ਜਕੜਿਆ ਜਾਏ। ਆਖਿਰਕਾਰ ਕੁਝ ਪਤਵੰਤਿਆਂ ਨੇ ਵਿੱਚ ਪੈ ਕੇ 2 ਧੜਿਆਂ ਦੀ ਸੁਲ੍ਹਾ ਕਰਵਾਈ, ਕਿਹਾ ਵੀ ਚਲੋ ਮਹਾਰਾਜਾ ਦਲੀਪ ਸਿੰਘ ਵੱਲੋਂ ਇੱਕ ਦਰਖਾਸਤ ਦਿੱਤੀ ਜਾਏ, ਕੁਝ ਅੰਗਰੇਜ਼ ਫੌਜ ਔਰ ਪਲਟਣ ਲਾਹੌਰ ਵਿੱਚ ਹੋਰ ਸਮੇਂ ਵਾਸਤੇ ਰਹਿ ਜਾ। ਮਿਸਟਰ ਕਰੀ ਨੇ ਕਿਹਾ, ਕੱਲ੍ਹ ਨੂੰ ਸਾਰੇ ਦਰਬਾਰ ਮੇਰੇ ਤੰਬੂ 'ਚ ਇਕੱਠੇ ਹੋਣ, ਮੈਂ ਆਖਰੀ ਫੈਸਲਾ ਦਿਆਂਗਾ। ਉਸ ਮੌਕੇ ਮਹਾਰਾਣੀ ਜਿੰਦ ਕੌਰ ਨੂੰ ਜਾਣ ਬੁੱਝ ਕੇ ਨਾ ਸੱਦਿਆ ਗਿਆ। ਤੇਜ ਸਿੰਘ ਦੇ ਧੜੇ ਦੇ ਬੰਦੇ ਬਹੁਤੇ ਚਲੇ ਗਏ। ਮਿਸਟਰ ਕਰੀ ਨੇ ਉੱਠ ਕੇ ਇੱਕ ਸੰਖੇਪ ਜੀ ਤਕਰੀਰ ਕੀਤੀ ਔਰ ਨਵੇਂ ਐਦਨਾਮੇ ਦੀਆਂ ਸ਼ਰਤਾਂ ਪੇਸ਼ ਕੀਤੀਆਂ। ਜਿੰਨੀ ਗਵਰਨਰ ਜਨਰਲ ਚਾਹਵੇ ਲਾਹੌਰ ਦੇ ਵਿੱਚ ਅੰਗਰੇਜ਼ ਫੌਜ ਰਵੇ। ਮਹਾਰਾਜਾ ਦਲੀਪ ਸਿੰਘ ਦੇ ਰਾਜ ਦੀ ਅਸੀਂ ਦੋਖੀ ਨਹੀਂ ਹਮਦਰਦੀ। ਇੱਕ ਅੰਗਰੇਜ਼ ਰੈਜੀਡੈਂਟ ਲਾਹੌਰ ਵਿੱਚ ਰਵੇਗਾ, ਜਿਹਨੂੰ ਰਾਜ ਦੇ ਹਰ ਮਹਿਕਮੇ ਵਿੱਚ ਪੂਰੇ ਪੂਰੇ ਤੇ ਸਿੱਧੇ ਅਖਤਿਆਰ ਹੋਣ, ਤੇ ਜਿੰਨੇ ਕੌਂਸਲ ਦੇ ਮੈਂਬਰ ਨੇ ਸਾਰੇ ਰੈਜੀਡੈਂਟ ਦੇ ਮਤਹਿਤ ਹੋਣ, ਉਹਨਾਂ ਨੂੰ ਰੈਜੀਡੈਂਟ ਨਾਮਜ਼ਦ ਕਰੇਗਾ। ਕੌਂਸਲ ਦੇ ਮੈਂਬਰ ਹੋਣਗੇ ਸਰਦਾਰ ਤੇਜ ਸਿੰਘ, ਰਾਜਾ ਗੁਲਾਬ ਸਿੰਘ ਅਟਾਰੀ, ਸ਼ਮਸ਼ੇਰ ਸਿੰਘ ਸੰਧਾਵਾਲੀਆ, ਰਣਜੋਰ ਸਿੰਘ ਮਜੀਠਾ, ਦੀਵਾਨ ਦੀਨਾ ਨਾਲ ਫਕੀਰ ਨੂਰ ਦੀਨ, ਕੁਝ ਹੋਰ ਵਿਅਕਤੀਆਂ ਦਾ ਨਾਮ ਲਿਆ ਗਿਆ, ਸਰਦਾਰ ਅਤਰ ਸਿੰਘ ਕਾਲਿਆਂ ਵਾਲਾ ਇਤਾਦਤ ਕੌਂਸਲ ਮੁਕਰਰ ਕੀਤੀ ਜਾਏਗੀ। ਮਹਾਰਾਣੀ ਜਿੰਦ ਕੌਰ ਨੂੰ ਰਾਜ ਭਾਗ ਦੇ ਕੰਮਾਂ ਤੋਂ ਵੱਖ ਕਰ ਦਿੱਤਾ ਜਾਏਗਾ। ਮਹਾਰਾਣੀ ਜਿੰਦ ਕੌਰ ਨੂੰ ਇੱਕ ਪੈਨਸ਼ਨ ਮਿਲੇਗੀ 1.5 ਲੱਖ ਰੁਪਇਆ ਸਾਲਾਨਾ, ਜੋ ਉਸਦੇ ਵਾਸਤੇ ਉਸਦੇ ਨੌਕਰਾਂ ਵਾਸਤੇ ਗੁਜ਼ਾਰੇ ਜੋਗੀ। ਮਹਾਰਾਣੀ ਨੂੰ ਪੂਰਾ ਪੂਰਾ ਅਖਤਿਆਰ ਹੋਵੇਗਾ, ਉਹ ਰਕਮ ਜਿੱਥੇ ਚਾਹੇ ਖਰਚ ਕਰੇ, ਉਹਨੂੰ ਪੂਰਨ ਆਜ਼ਾਦੀ ਹੋਵੇਗੀ। ਲੇਕਿਨ ਰਾਜ ਭਾਗ ਦੇ ਕੰਮਾਂ ਤੋਂ ਵੱਖ ਕਰ ਦਿੱਤੀ ਗਈ। ਇਹ ਐਕਨਾਮਾ ਲਿਖਣ ਤੋਂ ਬਾਅਦ ਜਦ ਸਰਦਾਰਾਂ ਦੀ ਰਾਏ ਮੰਗੀ ਗਈ, ਦੀਵਾਨ ਦੀਨਾ ਨਾਥ ਨੂੰ ਉੱਠ ਕੇ ਕਿਹਾ ਮਹਾਰਾਣੀ ਜਿੰਦ ਕੌਰ ਨੂੰ ਸੱਦਿਆ ਜਾਏ। ਮਿਸਟਰ ਕਰੀ ਨੇ ਝਾੜ ਪਾਉਂਦਿਆਂ ਆਖਿਆ, ਮੈਂ ਕਿਸੇ ਔਰਤ ਦੀ ਰਾਏ ਨਹੀਂ ਪੁੱਛ ਰਿਹਾ, ਮੈਂ ਰਾਜ ਦੇ ਖੰਭਾਂ ਦੀ ਸਲਾਹ ਪੁੱਛ ਰਿਹਾ ਹਾਂ। ਤੇਜ ਸਿੰਘ ਦੇ ਬੰਦਿਆਂ ਨੇ ਸਭ ਅੱਛਾ ਦਾ ਰੌਲਾ ਪਾ ਦਿੱਤਾ। ਭਰੋਵਾਲ ਦਾ ਐਕਨਾਮਾ ਸਿੱਖਾਂ ਦੇ ਗੱਲ ਮੜ ਦਿੱਤਾ ਗਿਆ। ਇਹ ਗੱਲ ਹੈ 26 ਦਸੰਬਰ ਦੀ। ਉਸ ਤੋਂ ਬਾਅਦ ਅੰਗਰੇਜ਼ ਮਨਮਨੀਆਂ ਕਰਨ ਲੱਗ ਪਿਆ। ਪਹਿਲਾ ਅੰਗਰੇਜ਼ ਰੈਜੀਡੈਂਟ ਬਣਿਆ ਮਿਸਟਰ ਲਾਰੈਂਸ। ਮਹਾਰਾਣੀ ਜਿੰਦ ਕੌਰ ਉਹਦੇ ਸੀਨੇ ਵਿੱਚ ਕੰਡੇ ਵਾਂਗ ਰੜਕ ਰਹੀ ਸੀ। ਉਹ ਚਾਹੁੰਦਾ ਸੀ ਕਿ ਇੱਕ ਮਹਾਰਾਣੀ ਜਿੰਦ ਕੌਰ ਹੀ ਹੈ ਜੋ ਮਹਾਰਾਜਾ ਦਲੀਪ ਸਿੰਘ ਦੇ ਮਾਤਾ ਹੋਣ ਦੀ ਹੈਸੀਅਤ ਵਿੱਚ ਆਪਣੇ ਆਪ ਨੂੰ ਰਾਜ ਦੀ ਮਾਲਕ ਸਮਝਦੀ ਹੈ। ਇਹਨੂੰ ਛੇਤੀ ਤੋਂ ਛੇਤੀ ਲਾਹੌਰ ਵਿੱਚੋਂ ਬਾਹਰ ਭੇਜ ਦੇਣਾ ਚਾਹੀਦਾ। ਕਹਿੰਦੇ ਨੇ ਮਹਾਰਾਣੀ ਜਿੰਦ ਕੌਰ ਨੇ 60 ਬ੍ਰਾਹਮਣ ਸੱਦੇ ਸੰਗਰਾਂਦ ਵਾਲੇ ਦਿਨ ਭੋਜਨ ਛਕਾਉਣ ਲਈ। ਰੈਜੀਡੈਂਟ ਨੂੰ ਇਹਦੇ ਵਿੱਚ ਵੀ ਸ਼ੱਕ ਜਾਪਿਆ ਔਰ ਉਹਨੇ ਹੁਕਮ ਲਿਖਿਆ ਕਿ ਮਹਾਰਾਣੀ ਕੋਈ ਖਾਸ ਤਾਰੀਖ ਇੱਕ ਸਾਲ ਵਿੱਚ ਮੁਕਰਰ ਕਰੇ ਜਦੋਂ ਭੋਜਨ ਛਕਾ ਲਿਆ ਜਾਏ। ਇਹੋ ਜਿਹੀਆਂ ਗੱਲਾਂ ਰਾਣੀਆਂ ਨੂੰ ਸ਼ੋਭਦੀਆਂ ਨਹੀਂ। ਉਹਨੇ ਚਿੱਠੀ ਲਿਖੀ, ਮਹਾਰਾਣੀ ਜੈਪੁਰ ਜੋਧਪੁਰ ਦੀਆਂ ਰਾਜਕੁਮਾਰੀਆਂ ਵਾਂਗ ਪਰਦੇ ਵਿੱਚ ਰਹਿ ਕੇ ਕੰਮ ਕਰੇ, ਉਸਨੂੰ ਰਾਜ ਭਾਗ ਦੇ ਕੰਮਾਂ ਵਿੱਚ ਕੋਈ ਦਖਲ ਦੇਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਇੱਕ ਮਹਾਰਾਣੀ ਦੀ ਸਹੇਲੀ ਮੁਲਤਾਨ ਤੋਂ ਪੋਨਾ ਗੰਨਾ ਲਿਆਈ, ਰੈਜੀਡੈਂਟ ਨੂੰ ਇਹਦੇ ਵਿੱਚ ਵੀ ਸ਼ੱਕ ਜਾਪਿਆ। ਆਖਿਰਕਾਰ ਇੱਕ ਐਸੀ ਘਟਨਾ ਹੋਈ, 7 ਅਗਸਤ 1847 ਈਸਵੀ ਵਾਲੇ ਦਿਨ ਲਾਰੈਂਸ ਨੇ ਐਲਾਨ ਕੀਤਾ ਕਿ ਸਰਦਾਰ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ ਜਾਏ, ਕਿਉਂਕਿ ਬੜੀ ਵੱਡੀ ਸੇਵਾ ਕੀਤੀ ਸੀ ਉਹਨੇ ਅੰਗਰੇਜ਼ਾਂ ਦੀ। ਤੇ ਲਾਹੌਰ ਦਰਬਾਰ ਦਾ ਰਿਵਾਜ਼ ਸੀ ਜਿਹਨੂੰ ਰਾਜੇ ਦਾ ਖਿਤਾਬ ਦੇਣਾ ਹੋਵੇ ਉਹਨੂੰ ਪੰਜਾਬ ਦਾ ਬਾਦਸ਼ਾਹ ਆਪ ਉਂਗਲ ਨਾਲ ਮੱਥੇ 'ਚ ਤਿਲਕ ਲਾਉਂਦਾ ਸੀ। ਮਹਾਰਾਣੀ ਜਿੰਦਪੁਰ ਨਹੀਂ ਸੀ ਚਾਹੁੰਦੀ, ਲਾਹੌਰ ਸਰਕਾਰ ਦਾ ਵੱਡਾ ਦੁਸ਼ਮਣ ਤੇਜ ਸਿੰਘ ਤੇ ਉਹਨੂੰ ਰਾਜੇ ਦਾ ਖਿਤਾਬ ਮਿਲੇ। ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਉਸ ਦਿਨ ਦਰਬਾਰ 'ਚ 1.5 ਘੰਟਾ ਲੇਟ ਭੇਜਿਆ। ਕਹਿੰਦੇ ਨੇ ਜਦ ਮਹਾਰਾਜਾ ਦਲੀਪ ਸਿੰਘ ਆਇਆ, ਰੈਜੀਡੈਂਟ ਮਿਸਟਰ ਲਾਰੈਂਸ ਨੇ ਕਿਹਾ, ਮਹਾਰਾਜਾ ਸਾਹਿਬ ਤੇਜ ਸਿੰਘ ਦੇ ਮੱਥੇ ਵਿੱਚ ਤਿਲਕ ਲਾਓ, ਇਹਨਾਂ ਨੂੰ ਅੱਜ ਰਾਜੇ ਦਾ ਖਿਤਾਬ ਮਿਲੇ। ਮਹਾਰਾਜਾ ਦਲੀਪ ਸਿੰਘ ਨੇ ਨਿੱਕੇ ਨਿੱਕੇ ਹੱਥ ਪਿੱਛੇ ਕਰ ਲਏ, ਕੁਰਸੀ ਨਾਲ ਢੋ ਲਾ ਲਏ, ਕਹਿਣ ਲੱਗਾ ਮੈਂ ਨਹੀਂ ਲਾਵਾਂਗਾ। ਇੱਕ ਪੁਰੋਹਿਤ ਕੋਲੋਂ ਇਹ ਰਸਮ ਅਦਾ ਕਰਵਾਈ ਗਈ, ਪਰ ਸਾਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ। ਰੈਜੀਡੈਂਟ ਸਮਝ ਗਿਆ ਕਿ ਇਸਨੂੰ ਮਹਾਰਾਣੀ ਜਿੰਦ ਕੌਰ ਨੇ ਸਮਝਾ ਕੇ ਭੇਜਿਆ। ਰਾਤ ਨੂੰ ਆਤਿਸ਼ਬਾਜ਼ੀ ਚੱਲੀ, ਮਹਾਰਾਣੀ ਨੇ ਦਲੀਪ ਸਿੰਘ ਨੂੰ ਉੱਥੇ ਨਹੀਂ ਜਾਣ ਦਿੱਤਾ। ਇਹ ਘਟਨਾ ਮਹਾਰਾਣੀ ਜਿੰਦ ਕੌਰ ਦੇ ਵਿਰੁੱਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ। ਲਾਰਡ ਹਾਰਡਿੰਗ ਨੇ ਲਿਖਿਆ, ਛੇਤੀ ਤੋਂ ਛੇਤੀ ਮਹਾਰਾਣੀ ਜਿੰਦ ਕੌਰ ਨੂੰ ਲਾਹੌਰੋਂ ਬਾਹਰ ਭੇਜ ਦਿੱਤਾ ਜਾਵੇ। ਕੌਂਸਲ ਦੇ ਵਿੱਚ ਇਹ ਰਾਏ ਲਈ ਗਈ ਕਿ ਮਹਾਰਾਣੀ ਨੂੰ ਦੇਸ਼ ਨਿਕਾਲਾ ਦਿੱਤਾ ਜਾਏ, ਪਰ ਕਿਸੇ ਵੀ ਸਰਦਾਰ ਨੇ ਮੱਥੇ ਉੱਤੇ ਕਲੰਕ ਦਾ ਟਿੱਕਾ ਲੈਣਾ ਨਾ ਮੰਨਿਆ। ਆਖਿਰਕਾਰ ਫੈਸਲਾ ਹੋ ਗਿਆ ਕਿ ਲਾਹੌਰੋਂ 20 ਮੀਲ ਦੂਰ ਸ਼ੇਖੂਪੁਰੇ ਦੇ ਕਿਲੇ ਵਿੱਚ ਭੇਜ ਦਿੱਤੀ ਜਾਏ। ਹੁਕਮ ਹੋ ਗਿਆ ਅੰਗਰੇਜ਼ ਰੈਜੀਡੈਂਟ ਦਾ, ਵਿਚਾਰੀ ਮਹਾਰਾਣੀ ਜਿੰਦ ਕੌਰ ਤਖਤਾਂ ਤੇ ਤਾਜਾਂ ਦੀ ਮਾਲਕ ਫਕੀਰਨੀ ਬਣ ਕੇ ਲਾਹੌਰ ਵਿੱਚੋਂ ਸ਼ੇਖੂਪੁਰੇ ਦੇ ਕਿਲੇ ਨੂੰ ਕਿਉਂ ਜਾਵੇ।
ਸਦੀ ਦੀ ਸਮਾਧੀ ਨੂੰ ਲੈ ਕੇ ਮਾਰੀ ਥੰਮਿਆ, ਦੇਖਣਾ ਨੀ ਮਾੜੀ ਮਾਲ ਕਾਇਆ ਦਾਦ ਨੂੰ ਪੈਂਦਾ ਨੀ ਨੀਰ ਥੰਮਿਆ।
ਕੇਵਲ ਦੋ ਹਫ਼ਤੇ ਲੰਘੇ ਨੇ, ਇਤਿਹਾਸਕਾਰ ਲਿਖਦੇ ਨੇ ਤੇ 7 ਅਗਸਤ ਵਾਲੇ ਦਿਨ ਇਹ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਦੇਣ ਵਾਲੀ ਘਟਨਾ ਹੋਈ ਏ। ਅੰਗਰੇਜ਼ ਸੜ ਬਲ ਕੇ ਕੋਲ ਹੋ ਗਿਆ, ਪ੍ਰੋਗਰਾਮ ਬਣ ਗਿਆ 18 ਅਗਸਤ ਨੂੰ ਮਹਾਰਾਣੀ ਜਿੰਦਾਂ ਨੂੰ ਸ਼ੇਖੂਪੁਰੇ ਭੇਜ ਦਿੱਤਾ ਜਾ। 17 ਅਗਸਤ ਸ਼ਾਮ ਨੂੰ ਸਾਰਾ ਪ੍ਰੋਗਰਾਮ ਉਲੀਕਿਆ ਗਿਆ। ਰੈਜੀਡੈਂਟ ਨੇ ਦਰਬਾਰ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਮਹਾਰਾਜਾ ਸਾਹਿਬ ਜਾਓ, ਸ਼ਾਲਾਮਾਰ ਬਾਗ ਵੱਲੇ ਸੈਰ ਕਰਿਆ, ਤੁਹਾਡੇ ਨਾਲ ਸਰਦਾਰ ਗੁਲਾਬ ਸਿੰਘ ਤੇ ਹੋਰ ਪਤਵੰਤੇ ਸਰਦਾਰ ਜਾਣਗੇ। ਦਲੀਪ ਸਿੰਘ ਘੋੜੇ ਉੱਤੇ ਸਵਾਰ ਹੋਇਆ, ਨਾਲ ਗੁਲਾਬ ਸਿੰਘ, ਸ਼ੇਰ ਸਿੰਘ, ਕੁਝ ਹੋਰ ਪਤਵੰਤੇ ਗਏ। ਜਦ ਸੂਰਜ ਲੈਣ ਲੱਗਾ, ਮਹਾਰਾਜੇ ਨੇ ਘੋੜੇ ਦੀ ਵਾਗ ਮੋੜੀ ਤਾਂ ਸਰਦਾਰ ਗੁਲਾਬ ਸਿੰਘ ਕਹਿਣ ਲੱਗੇ, ਪਿੱਛੇ ਮੁੜ ਕੇ ਸਾਡਾ ਨੱਕ ਵਢਾਓਗੇ? ਸਾਹਿਬ ਬਹਾਦਰ ਨੇ ਕਿਹਾ ਕਿ ਤੁਸੀਂ ਸ਼ਾਲਾਮਾਰ ਬਾਗ ਜਾਓ। ਆਖਿਰ ਬੱਚਾ ਸੀ, ਨਹੀਂ ਸੀ ਸਮਝਦਾ ਨੀਤੀ ਨੂੰ, ਇੰਨਾ ਹੀ ਕਹਿਣਾ ਕਾਫੀ ਹੈ ਕਿ ਉਹ ਨਾਬਾਲਗ ਸੀ। ਘੋੜੇ ਦੀ ਵਾਗ ਫਿਰ ਮੋੜ ਲਈ ਗਈ। ਜਦ ਸ਼ਾਲਾਮਾਰ ਬਾਗ ਵਿੱਚ ਜਾ ਕੇ ਵੇਖਿਆ, ਕੈਂਪ ਲੱਗੇ ਹੋਏ ਨੇ, ਨੌਕਰ ਚਾਕਰ ਨੇ, ਖਾਣੇ ਬਣ ਰਹੇ ਨੇ, ਰਾਤ ਰਹਿਣ ਦਾ ਪੂਰਾ ਸਾਮਾਨ ਮੌਜੂਦ। ਰਾਤ ਤੇ ਉੱਥੇ ਕੱਟ ਲਈ, ਪਰ ਮਹਾਰਾਜਾ ਦਲੀਪ ਸਿੰਘ ਨੇ ਖਾਣਾ ਨਹੀਂ ਖਾਧਾ, ਗਮ ਨਾਲ ਉਸਦਾ ਦਿਲ ਟੁੱਟ ਗਿਆ। ਛੋਟਾ ਜਿਹਾ ਬੱਚਾ ਜਿਹੜਾ ਇੱਕ ਰਾਤ ਨਹੀਂ ਮਾਂ ਕੋਲੋਂ ਵਿਛੜ ਸਕਿਆ। ਉਦੋਂ ਦਾ ਸ਼ਾਇਰ ਕਹਿੰਦਾ, ਨਾ ਤੜਪਣੇ ਕੀ ਇਜਾਜ਼ਤ ਹੈ, ਨਾ ਫਰਿਆਦ ਕੀ ਹੈ, ਦਬ ਘੁੱਟ ਕੇ ਮਰ ਜਾਊਂ ਜੇ ਮਰਜ਼ੀ ਮੇਰੇ ਸਯਾਦ ਦੀ। ਮਹਾਰਾਣੀ ਜਿੰਦ ਕੌਰ ਨੇ ਆਪਣਾ ਵਕੀਲ ਹਿੰਦੁਸਤਾਨ ਦੇ ਗਵਰਨਰ ਜਨਰਲ ਕੋਲ ਭੇਜਣ ਦਾ ਪ੍ਰੋਗਰਾਮ ਬਣਾਇਆ। ਉਹਨਾਂ ਹੀ ਦਿਨਾਂ ਵਿੱਚ ਲਾਰਡ ਹਾਰਡਨ ਬਦਲ ਗਿਆ ਤੇ ਹਿੰਦੁਸਤਾਨ ਦਾ ਗਵਰਨਰ ਜਨਰਲ ਬਣਿਆ ਲਾਰਡ ਡਲਹੌਜ਼ੀ। ਸਨ 48 ਚੜ੍ਹਦਿਆਂ ਹੀ ਲਾਰਡ ਡਲਹੌਜ਼ੀ ਨੇ ਕਲਕੱਤੇ ਪਹੁੰਚ ਕੇ ਦਫ਼ਤਰ ਦਾ ਚਾਰਜ ਲਿਆ। ਉੱਧਰ ਅੰਗਰੇਜ਼ ਰੈਜੀਡੈਂਟ ਮਿਸਟਰ ਲਾਰੈਂਸ ਦੀ ਥਾਂ ਫਰੈਡਰਿਕ ਕਰੀ ਨੇ ਲਾਹੌਰ ਦਾ ਚਾਰਜ ਲਿਆ। ਦੋਵੇਂ ਆਪਣੇ ਦਫ਼ਤਰਾਂ ਵਿੱਚ ਪਹੁੰਚ ਗਏ। ਅਜੇ ਕਹਿੰਦੇ ਨੇ ਜੀ, ਹਾਰਡਨ ਬੜਾ ਨਰਮ ਦਿਲ ਸੀ, ਹੁਣ ਤੇ ਡਲਹੌਜ਼ੀ ਵਰਗਾ ਕਰੜਾ ਹਾਕਮ ਆ ਗਿਆ, ਵੇਖੋ ਕੀ ਬਣ ਗਿਆ। ਸਰਦਾਰ ਜੀਵਨ ਸਿੰਘ ਕਲਕੱਤੇ ਆਇਆ, ਉਹਨੇ ਲਾਰਡ ਡਲਹੌਜ਼ੀ ਅੱਗੇ ਦਰਖਾਸਤ ਦਿੱਤੀ ਕਿ ਮਹਾਰਾਣੀ ਜਿੰਦ ਕੌਰ ਰਾਜ ਮਾਤਾ ਹੈ, ਉਸ ਨਾਲ ਰਾਜ ਮਾਤਾ ਵਾਲਾ ਸਲੂਕ ਕੀਤਾ ਜਾ। ਕੀ ਵਜ੍ਹਾ ਹੈ, ਉਸਨੂੰ ਕਿਉਂ ਇੰਨਾ ਤੰਗ ਕੀਤਾ ਜਾ ਰਿਹਾ? ਕਿਰਪਾ ਕਰੋ ਸਰਦਾਰ ਪੂਰ ਸਿੰਘ ਨੂੰ ਬਦਲ ਕੇ ਕਿਸੇ ਨੇਕ ਦਿਲ ਅੰਗਰੇਜ਼ ਨੂੰ ਸ਼ੇਖੂਪੁਰੇ ਦਾ ਇੰਚਾਰਜ ਬਣਾ ਦਿਓ। ਉਹਨੂੰ ਰੋਟੀ ਵੀ ਮਨ ਮਰਜ਼ੀ ਦੀ ਨਹੀਂ ਮਿਲਦੀ, ਚੋਰਾਂ ਤੇ ਡਾਕੂਆਂ ਨਾਲ ਉਹਦੀ ਕੈਦ ਸਖ਼ਤ ਕਰ ਦਿੱਤੀ ਗਈ। ਅੱਗੋਂ ਡਲਹੌਜ਼ੀ ਨੇ ਲਿਖਿਆ, ਸਰਕਾਰ ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਲ ਹੀ ਨਹੀਂ ਮੰਨਦੀ, ਜੋ ਕੁਝ ਮਹਾਰਾਣੀ ਨੇ ਕਹਿਣਾ ਇਹ ਰੈਜੀ ਡੰਟ ਦੇ ਰਾਹੀਂ ਕਵੇ। ਕੈਸਾ ਸੁਆਦਲਾ ਜਵਾਬ ਹੈ, ਜਿਹਦੀ ਸ਼ਿਕਾਇਤ ਕਰਨੀ ਹੈ ਉਹਦੇ ਰਾਹੀਂ ਕੀਤੀ ਜਾਏ। ਦੁਬਾਰਾ ਫਿਰ ਦਰਖਾਸਤ ਦਿੱਤੀ ਗਈ ਕਿ ਆਖਿਰ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਔਰ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਹੈ ਜਿੰਦ ਕੌਰ, ਕੋਈ ਉਹਦੀ ਦਰਖਾਸਤ ਉੱਤੇ ਗੌਰ ਕੀਤਾ ਜਾਵੇ। ਡਲਹੌਜ਼ੀ ਨੇ ਜਵਾਬ ਦਿੱਤਾ, ਕਿਉਂਕਿ ਮਹਾਰਾਣੀ ਆਪਣੇ ਆਪ ਨੂੰ ਸ਼ੇਰ ਏ ਪੰਜਾਬ ਦੀ ਵਿਧਵਾ ਔਰ ਦਲੀਪ ਸਿੰਘ ਦੀ ਮਾਤਾ ਕਹਿੰਦੀ ਹੈ, ਇਸ ਲਈ ਉਹਦੀ ਦਰਖਾਸਤ ਉੱਤੇ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ। ਮਾਨੋ ਇਹੋ ਸਮਝੋ ਕਿ ਦਲੀਪ ਸਿੰਘ ਦੀ ਮਾਤਾ ਕਹਿਣਾ ਔਰ ਸ਼ੇਰ ਏ ਪੰਜਾਬ ਦੀ ਵਿਧਵਾ ਕਹਿਣਾ ਇਹ ਜਿੰਦ ਕੌਰ ਨੇ ਬੜਾ ਵੱਡਾ ਗੁਨਾਹ ਕੀਤਾ। ਕਈ ਵੇਰਾ ਬੇਗੁਨਾਹ ਹੋਣਾ ਵੀ ਬੜਾ ਵੱਡਾ ਗੁਨਾਹ ਬਣ ਜਾਇਆ ਕਰਦਾ ਹੈ। ਤਬੀਬੋ ਕੋ ਕਿ ਆਪ ਪੁੱਛੂ ਇਲਾਜੇ ਕਰਦੇ ਦਿਲ ਆਪਣਾ, ਮਰਜ਼ ਜਬ ਜ਼ਿੰਦਗੀ ਖੁਦ ਹੈ ਤੋ ਫਿਰ ਉਸਕੀ ਦਵਾ ਕਿਆ। ਡਲਹੌਜ਼ੀ ਇਹਨਾਂ ਨੇ ਨਹੀਂ ਬਰਦਾਸ਼ਤ ਕਰ ਸਕਿਆ, ਆਖਿਰਕਾਰ ਪ੍ਰੋਗਰਾਮ ਬਣਿਆ ਕਿ ਸ਼ੇਖੂਪੁਰੇ ਦੇ ਕਿਲ੍ਹੇ ਤੋਂ ਵੀ ਮਹਾਰਾਣੀ ਨੂੰ ਬਦਲ ਦਿੱਤਾ ਜਾਵੇ। ਇੱਕ ਅੰਗਰੇਜ਼ ਦੇ ਹੋਰ ਇਨਸਾਫ਼ ਦੀ ਗੱਲ ਕਰ ਲਵਾਂ, ਜਦੋਂ 1846 26 ਦਸੰਬਰ ਨੂੰ ਭਰੋਵਾਲ ਦਾ ਐਦਨਾਮਾ ਲਿਖਿਆ ਹੈ, ਉਹਦੇ ਵਿੱਚ ਲਿਖਿਆ ਸੀ ਕਿ ਮਹਾਰਾਣੀ ਨੂੰ 1.5 ਲੱਖ ਰੁਪਇਆ ਸਾਲਾਨਾ ਪੈਨਸ਼ਨ ਮਿਲੇਗੀ। ਪਰ ਜਦੋਂ ਲਾਹੌਰੋਂ ਸ਼ੇਖੂਪੁਰੇ ਭੇਜਿਆ 18 ਅਗਸਤ ਵਾਲੇ ਦਿਨ, 18 ਅਗਸਤ 1847 ਈਸਵੀ, ਤਾਂ ਉਹਦੇ ਵਿੱਚ ਮਹਾਰਾਣੀ ਦੀ ਪੈਨਸ਼ਨ ਘਟਾ ਕੇ 48,000 ਕਰ ਦਿੱਤੀ ਗਈ, ਸਿਰਫ 4,000 ਰੁਪਇਆ ਮਹੀਨਾ। ਕਿਸੇ ਵੀ ਐਦਨਾਮੇ 'ਚ ਕੋਈ ਸ਼ਰਤ ਨਹੀਂ ਸੀ ਲਿਖੀ ਕਿ ਪੈਨਸ਼ਨ ਘਟਾਈ ਜਾਏਗੀ, ਪਰ ਗਾਢੇ ਨੂੰ ਕੌਣ ਪੁੱਛੇ। ਪੰਜਾਬੀ ਦਾ ਇੱਕ ਮੁਹਾਵਰਾ ਜੀ, ਤਗੜੇ ਦਾ 70 ਸੌ ਹੁੰਦਾ, ਅਤੇ ਉੱਤੋਂ ਡਲਹੌਜ਼ੀ ਦਾ ਹੋਰ ਹੁਕਮ ਆ ਗਿਆ ਕਿ ਸ਼ੇਖੂਪੁਰੇ ਤੋਂ ਬਦਲ ਕੇ ਗਾਂ ਬਨਾਰਸ ਭੇਜ ਦਿੱਤੀ ਜਾਏ। ਰੈਜੀਡੈਂਟ ਦੇ ਹੁਕਮ ਨਾਲ ਲੈਫਟੀਨੈਂਟ ਹੁਡਸਨ ਔਰ ਕੈਪਟਨ ਲਿਮਸਡਨ ਇਹ ਦੋਵੇਂ ਸ਼ੇਖੂਪੁਰੇ ਪਹੁੰਚੇ। ਹੁਕਮ ਵਿਖਾਇਆ ਗਿਆ ਕਿ ਮਹਾਰਾਣੀ ਨੂੰ ਸ਼ੇਖੂਪੁਰੇ ਤੋਂ ਲੈ ਜਾਇਆ ਜਾਏ। ਮਹਾਰਾਣੀ ਜਿੰਦ ਕੌਰ ਸਮਝਦੀ ਸੀ ਖਬਰੇ ਮੈਨੂੰ ਲਾਹੌਰ ਲੈ ਜਾਣ, ਮੇਰੀ ਕੈਦ ਭਾਵੇਂ ਸਖ਼ਤ ਹੋ ਜਾਏ ਕਦੇ ਕਦੇ ਪੁੱਤਰ ਦਾ ਮੂੰਹ ਵੇਖ ਲਿਆ ਕਰਾਂਗੀ। ਪੁੱਛਣ ਲੱਗੀ ਮੈਨੂੰ ਕਿੱਥੇ ਲੈ ਜਾਇਆ ਜਾ ਰਿਹਾ ਹੈ, ਕਹਿ ਲੱਗੇ ਦੱਸਣ ਦੀ ਆਗਿਆ ਨੇ। ਉਹਨਾਂ ਹੀ ਦਿਨਾਂ ਵਿੱਚ ਕੁਝ ਇੱਕ ਦੋ ਸਾਜ਼ਿਸ਼ਾਂ ਦੇ ਵਿਰੁੱਧ ਨਾਮ ਕਟੇ ਕਰਨਲ ਕਾਹਨ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਕੁਝ ਮਹਾਰਾਣੀ ਜਿੰਦ ਕੌਰ ਦਾ ਦਿਲ ਡਰਿਆ ਵੀ ਸੀ ਕਿ ਨਾ ਜਾਣੇ ਮੇਰੇ ਨਾਲ ਵੀ ਉਹੋ ਜਿਹਾ ਸਲੂਕ ਕੀਤਾ ਜਾਏ। ਚੁੱਪ ਕਰਕੇ ਵਿਚਾਰੀ ਰੱਥ ਵਿੱਚ ਬੈਠ ਗਈ। ਨਿਕਲੀ ਸ਼ੇਖੂਪੁਰ ਦੇ ਕਿਲ੍ਹੇ ਚੋਂ, ਤੁਰ ਲੱਗੀ, ਫਿਰ ਪੁੱਛਣ ਲੱਗੀ ਮੈਨੂੰ ਲਾਹੌਰ ਲੈ ਜਾਓਗੇ? ਤੇ ਗੋਰੇ ਨੇ ਨਿੰਮੀ ਜੀ ਮੁਸਕਰਾਹਟ ਵਿਖਾਈ, ਬਸ ਇਸ ਤੋਂ ਵੱਧ ਕੁਝ ਨਹੀਂ ਕੀਤਾ। ਕਹਿਣ ਲੱਗੇ, ਬਸ ਇੰਨਾ ਹੀ ਕਹਿ ਸਕਦੇ ਹਾਂ ਕਿ ਬੜੇ ਆਦਰ ਤੇ ਸਤਿਕਾਰ ਨਾਲ ਲੈ ਜਾਣ ਦੀ ਜ਼ਿੰਮੇਵਾਰੀ ਦਾ ਭਾਰ ਸਾਡੇ ਸਿਰ ਹੈ। ਮਹਾਰਾਣੀ ਕਹਿਣ ਲੱਗੀ, ਆਦਰ ਸਤਿਕਾਰ ਦੀ ਹੁਣ ਗੱਲ ਛੱਡੋ, ਮੈਂ ਤਾਂ ਸਿਰਫ ਇੰਨਾ ਹੀ ਪੁੱਛਣਾ ਚਾਹੁੰਦੀ ਹਾਂ ਮੈਨੂੰ ਕਿੱਥੇ ਲੈ ਜਾਓ। ਪਰ ਜਦ ਫਿਰੋਜ਼ਪੁਰ ਵਾਲੀ ਸੜਕ ਉੱਤੇ ਰੱਥ ਜਾਂਦਾ ਵੇਖਿਆ, ਮਹਾਰਾਣੀ ਸਮਝ ਗਈ ਕਿ ਲਾਹੌਰ ਨਹੀਂ, ਮੈਨੂੰ ਪੰਜਾਬ ਤੋਂ ਬਾਹਰ ਲੈ ਜਾਇਆ ਜਾ ਰਿਹਾ। ਕਹਿੰਦੇ ਨੇ ਸੂਰਜ ਲਹਿਣ ਵਾਲਾ ਹੈ। ਦਰਿਆ ਸਤਲੁਜ ਦੇ ਕੰਢੇ ਉੱਤੇ ਮਹਾਰਾਣੀ ਜਿੰਦ ਕੌਰ ਪਹੁੰਚ ਗਈ। ਡੁੱਬਦੇ ਸੂਰਜ ਦੀਆਂ ਲਾਲ ਕਿਰਨਾਂ ਸਤਲੁਜ ਦੇ ਪਾਣੀ ਨੂੰ ਅੱਗ ਲਾ ਰਹੀਆਂ ਸੀ। ਵਿਚਾਰੀ ਜਿੰਦ ਕੌਰ ਦੇ ਸੀਨੇ ਦੇ ਜ਼ਖਮ ਦਿਲ ਅੰਦਰ ਭਾਂਬੜ ਬਣ ਰਹੇ ਸੀ, ਬਣ ਬਣ ਕੇ ਛਾਲੇ ਫਿਸ ਰਹੇ ਸੀ। ਸੋਚ ਰਹੀ ਸੀ, ਇੱਧਰ ਇੱਕ ਪਾਸੇ ਮੇਰਾ ਆਪਣਾ ਰਾਜ, ਮੇਰੇ ਆਪਣੇ ਜਰਨੈਲ, ਮੇਰੀ ਆਪਣੀ ਫੌਜ, ਮੇਰਾ ਆਪਣਾ ਮਹਾਰਾਜਾ, ਮੇਰੀ ਆਪਣੀ ਪਰਜਾ, ਤੇ ਦੂਜੇ ਪਾਸੇ ਸਭ ਕੁਝ ਬੇਗਾਨਾ। ਅਕਬਰ ਅਲਾਬਾਦੀ ਨੇ ਕਿਹਾ ਸੀ, ਮਹਿਲ ਉਨ ਕੀ ਸਾਕੀ ਉਨਕਾ, ਆਂਖੇ ਆਪਣੀ ਬਾਕੀ ਉਨ। ਵਿਚਾਰੀ ਜਿੰਦ ਕੌਰ ਦਰਿਆ ਸਤਲੁਜ ਦੇ ਕੰਢੇ ਜਦ ਪਹੁੰਚੀ ਤਾਂ ਹਾਂ ਮਾਰ ਕੇ ਕਿਉਂ ਰੋ। سینے دے وچوں باہر آیا والی راج دے تخت تو لے چلے تیرا دا لال دلیپ وے رب راکھا اسی ویریاں دے وس پے چلے نیوائے میرے سرتاج نوں آکھ دیوی تیرے محلاں وچ چار دن رہ چلے دو کڑی نہ سکھ دا سا آیا دکھ درد مصیبت سہ چلے مطر اپنے جنہاں نوں سمجھدا سے وے تیرے یار رانی تیری لے چلے سینے پھٹن سن کے درداں والیاں دے گلاں دل دیاں دل برا کے بچاری روندی کراؤندی بنارس دے کلے پہنچا دتی یہ نہیں دلوں میں ملتان بغاوت ہو گئی مول راج باغیاں نال مل گیا جان بوجھ کے اس بغاوت نوں دبایا گیا اگ پھیل گئی پچھوں انگریز ریزیڈنٹ نے ایک ہور چٹھی لکھی کہ ایک بڑی وڈی سازش پھڑی گئی ہے پتہ لگا کہ مہارانی جند کور دو دے وچ ہاتھ ہے اگر یہ گل سچی ہے تو مہارانی بڑی کرنا پری سازش پھس چکی کہندے نے مہارانی جند کور نے کیا کہ کھلی عدالت وچ مقدمہ چلایا جائے اور پڑتال کیتی جائے ڈلہوزی نے جب ریزیڈنٹ نوں لکھیا تو ریزیڈنٹ مسٹر فریڈرک کری نے اگوں جواب دتا کہ جناب اگر مہارانی جند کور کھلی عدالت وچ مقدمہ چلایا گیا پنجاب دے لوکاں چپے گا کیونکہ یہ شیر پنجاب دی ودھوا ہے بھئی جدوں نردوش ثابت ہونا سی تے آپے چپنا ہی سی تے جے بغیر گناہ کوئی سزا دے دیتی جائے یوں تے پھر آپے کسی نوں نہیں سی چپنی بچاری جند کور دی پڑتال بھی کیتی گئی انکوائری کیتی گئی بے گناہ ثابت ہوئی انہوں پھر بھی سزا دے دیتی گئی کئی ویرا بے گناہ ہونا بھی بڑا وڈا گناہ بن جایا کرتا ہے حکم ہو گیا کہ مہارانی کا گہنا ضبط کر لیا جائے مہارانی کا روپیہ کھو لیا جائے اور مہارانی کی جامع تلاشی کی جائے گل کر دیا چھاتی پھٹ دیے 50 لاکھ روپئے کا دینا بغیر کسی گناہ تو مہارانی جند کور کا گوریا نے ضبط کر لیا لارڈ ڈلہوزی دے حکم نال 2 لاکھ روپیہ اس کو نقد سی وہ بھی کھو لیا گیا بچاری کی کہہ سکتی سی 2 لاکھ روپیہ نقد 50 لاکھ روپئے کا گہنا اور اتنا کچھ کھو کے بھی انگریز کو صبر نہیں آیا جب اس کے اٹیچی کیس کی تلاشی کیتی گئی وچوں 33 چٹھیاں نکلیاں اور بنارس قلعے کا انچارج مسٹر میکگریگر لکھ گئے کہ میں آپ چٹھیاں پڑھیاں انہاں وچوں کسی ایک بھی چٹھی وچ انگریز کے خلاف اکھر تک بھی نہیں سی لیکن پھر بھی حکم دے دیتا گیا مہارانی کی جامع تلاشی کیتی جائے دو انگریز عورتیں آئیاں ایلن اور سٹینلی انہوں نے مہارانی جند کور دی جامع تلاشی شروع کی تھی مہارانی دیاں گولیاں دی اور مہارانی جند کور دی سارے کپڑے لوٹ کے تلاشی کی تھی گئی 14 جولائی 1848 عیسوی نو جد مہارانی جند کور نو الفنندی کر کے تلاشی لئی گئی بچاری جند کور تاہاں مار کے یاد کر کے اپنے پتی نو آئیوں کو راو کی
Thank you.
ਲਿਖਿਆ ਸੀ ਵਿੱਚ ਸੁਖਾਂ ਦੇ ਸਾਰੀ ਦੁਨੀਆ ਕਿਤੇ ਨੇੜੇ ਟੁੱਕ ਟੁੱਕ ਬਹਿੰਦੀ ਪਰ ਪਰਖੇ ਜਾਨ ਸੱਜਣ ਉਸ ਵੇਲੇ ਉਹ ਜਦੋਂ ਬਾਜੀ ਪੁੱਠੀ ਪੈਂਦੀ ਵਿੱਚ ਥਲਾਂ ਦੇ ਸੱਸੀ ਜਦੋਂ ਬੈਠ ਖੁਰੇ ਤੇ ਰੋਈ ਨਸ ਗਿਆ ਕੱਜਲਾ ਰੁੜ ਪੁਰ ਜਾਣਾ ਪਰ ਹੱਥ ਨਾ ਛੱਡਿਆ ਮਹਿੰਦੀ ਕੱਜਲਾ ਵੀ ਸਰੀਰ ਦਾ ਹੀ ਸ਼ਿੰਗਾਰ ਏ ਤੇ ਮਹਿੰਦੀ ਵੀ ਸਰੀਰ ਦਾ ਸ਼ਿੰਗਾਰ ਏ ਪਰ ਕੱਜਲਾ ਕਿੰਨਾ ਬੇਵਫਾ ਹੁੰਦਾ ਦੋ ਹੰਝੂ ਵਗ ਜਾਣ ਅੱਖਾਂ ਚੋਂ ਸਾਰਾ ਰੁੜ ਜਾਂਦਾ ਮਹਿੰਦੀ ਕਿੰਨੀ ਵਫ਼ਾਦਾਰ ਏ ਹੱਥਾਂ ਤੇ ਛਾਲੇ ਵੀ ਪੈ ਜਾਣੇ ਸਾਫ਼ ਨਹੀਂ ਛੱਡਿਆ ਕਰ ਜ਼ਮਾਨਾ ਬੇਵਫਾ ਹੋ ਗਿਆ ਦੋ ਅੰਗਰੇਜ਼ ਔਰਤਾਂ ਨੇ ਐਲਨ ਔਰ ਸਟੈਨਲੀ ਸਾਰੇ ਕੱਪੜੇ ਲਵਾ ਕੇ ਅਲਫ ਨੰਗੀ ਕਰਕੇ ਮਹਾਰਾਣੀ ਜਿੰਦ ਕੌਰ ਦੀ ਤਲਾਸ਼ੀ ਲਈ ਉਸ ਵਿਚਾਰੀ ਕੋਲ ਕੀ ਸੀ ਅੰਗਰੇਜ਼ ਨੇ ਗਹਿਣਾ ਖੋਲਿਆ ਰੁਪਏ ਖੋਲੇ ਅਟੈਚੀ ਕੇਸ ਦੀਆਂ ਚਿੱਠੀਆਂ ਜ਼ਬਤ ਕਰ ਲਈਆਂ ਗਈਆਂ ਕਹਿੰਦੇ ਨੇ ਜਦੋਂ ਇਹ ਖਬਰ ਬਾਹਰ ਨਿਕਲੀ ਪੰਜਾਬ ਦੇ ਵਿੱਚ ਚੱਗ ਲੱਗ ਉੱਠੀ ਕਿ ਹੈ ਸਿੱਖ ਫੌਜਾਂ ਨੇ ਕਿਹਾ ਮਹਾਰਾਣੀ ਜਿੰਦ ਕੌਰ ਰਾਜ ਮਾਤਾ ਹੈ ਜਦ ਸਾਡੀ ਮਾਤਾ ਦੀ ਇੰਨੀ ਬਿਸਤੀ ਕੀਤੀ ਗਈ ਹੈ ਅਸੀਂ ਕਿਸੇ ਬਦਲੇ ਲੜੀਏ ਅਸੀਂ ਕਿਉਂ ਲੜੀਏ ਕਹਿੰਦੇ ਨੇ ਪੱਛਮੀ ਪੰਜਾਬ ਸਾਰੇ ਇਲਾਕੇ 'ਚ ਬਗਾਵਤ ਹੋ ਗਏ ਮਹਾਰਾਜਾ ਦਲੀਪ ਸਿੰਘ ਦੀ ਮੰਗਣੀ ਸਰਦਾਰ ਚਤਰ ਸਿੰਘ ਅਟਾਰੀ ਦੀ ਲੜਕੀ ਨਾਲ ਹੋ ਚੁੱਕੀ ਸੀ ਸਰਦਾਰ ਚਤਰ ਸਿੰਘ ਦੇ ਲੜਕੇ ਸੀ ਸਰਦਾਰ ਸ਼ੇਰ ਸਿੰਘ ਤੇ ਸਰਦਾਰ ਗੁਲਾਬ ਸਿੰਘ ਜਿਨ੍ਹਾਂ ਦੀ ਭੈਣ ਮਹਾਰਾਜਾ ਦਲੀਪ ਸਿੰਘ ਦੇ ਨਾਲ ਮੰਗੀ ਸੀ ਅੰਗਰੇਜ਼ ਨਹੀਂ ਸੀ ਚਾਹੁੰਦਾ ਰਿਸ਼ਤਾ ਕਾਇਮ ਰਹੇ ਅੰਗਰੇਜ਼ ਤੇ ਚਾਹੁੰਦਾ ਸੀ ਕਿ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਇਆ ਜਾਏ ਸਿੱਖਾਂ ਨਾਲ ਸਾਰੇ ਰਿਸ਼ਤੇ ਖਤਮ ਕੀਤੇ ਜਾਣ ਕਿਸੇ ਅੰਗਰੇਜ਼ ਔਰਤ ਨਾਲ ਇਹਦੀ ਸ਼ਾਦੀ ਕੀਤੀ ਜਾਵੇ ਪਰ ਇਹ ਸੁਧਕਾਂ ਸਰਦਾਰ ਚਤਰ ਸਿੰਘ ਤੱਕ ਪਹੁੰਚ ਰਹੀਆਂ ਸੀ ਇਹਨਾਂ ਖਬਰਾਂ ਨੂੰ ਸਰਦਾਰ ਚਤਰ ਸਿੰਘ ਮਹਿਸੂਸ ਕਰ ਰਿਹਾ ਸੀ ਜਦੋਂ ਮਹਾਰਾਣੀ ਜਿੰਦ ਕੌਰ ਦੀ ਜਾਮਾ ਤਲਾਸ਼ੀ ਦੀ ਖਬਰ ਸੁਣੀ ਤੇ ਫੌਜਾਂ ਭੜਕ ਉੱਠੀਆਂ ਸਰਦਾਰ ਸ਼ੇਰ ਸਿੰਘ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ ਸਰਦਾਰ ਚਤਰ ਸਿੰਘ ਨੇ ਐਲਾਨ ਕਰ ਦਿੱਤਾ ਬਹਾਦਰ ਪੰਜਾਬੀਓ ਅੰਗਰੇਜ਼ ਦੀ ਨੀਅਤ ਉੱਤੇ ਸਾਨੂੰ ਸ਼ੱਕ ਪੰਜਾਬ ਨੂੰ ਅੰਗਰੇਜ਼ ਹੜੱਪ ਕਰਨਾ ਚਾਹੁੰਦਾ ਹੈ ਸਾਡੀ ਰਾਜ ਮਾਤਾ ਮਹਾਰਾਣੀ ਜਿੰਦ ਕੌਰ ਦੀ ਬੜੀ ਬੁਰੀ ਤਰ੍ਹਾਂ ਬੇਇੱਜ਼ਤੀ ਕੀਤੀ ਗਈ ਹੈ ਔਰ ਉਸਦੀ ਜਾਮਾ ਤਲਾਸ਼ੀ ਸਾਰੇ ਕੱਪੜੇ ਉਤਾਰ ਕੇ ਕੀਤੀ ਗਈ ਕੀ ਸੋਚ ਰਹੇ ਹੋ ਉੱਥੋਂ ਮੈਦਾਨ 'ਚ ਆ ਜਾਓ ਜਦੋਂ ਪੜਿਆ ਐਲਾਨ ਸਿੱਖ ਫੌਜਾਂ ਭੜਕ ਉੱਠੀਆਂ ਸਰਦਾਰ ਸ਼ੇਰ ਸਿੰਘ ਦੇ ਝੰਡੇ ਥੱਲੇ ਹਜ਼ਾਰਾਂ ਸਿੰਘ ਇਕੱਠੇ ਹੋ ਗਏ ਇਹਨੂੰ ਕਹਿੰਦੇ ਨੇ ਸਿੰਘਾਂ ਦੀ ਦੂਸਰੀ ਲੜਾਈ ਦਰਿਆ ਸਤਲੁਜ ਦੇ ਕੰਢੇ ਉੱਤੇ ਪੰਜ ਲੜਾਈਆਂ ਹੋਈਆਂ ਨੇ ਉਸ ਤੋਂ ਬਾਅਦ ਦੂਜੀ ਵੱਡੀ ਲੜਾਈ ਇਹ ਹੋਈ ਪਹਿਲਾ ਜੰਗ ਰਾਮਨਗਰ ਵਿੱਚ ਹੋਇਆ ਸਿੱਖਾਂ ਦਾ ਪਾਸਾ ਭਾਰਾ ਰਿਹਾ ਲਾਰਡ ਡਲਹੌਜ਼ੀ ਦੇ ਹੁਕਮ ਨਾਲ ਮਿਸਟਰ ਗਾਫਿਕ ਤਗੜੀ ਫੌਜ ਲੈ ਕੇ ਪੰਜਾਬ ਦੇ ਵਿੱਚ ਦਾਖਲ ਹੋਇਆ ਇੱਧਰੋਂ ਡਲਹੌਜ਼ੀ ਨੇ ਐਲਾਨ ਕੀਤਾ ਪੰਜਾਬੀਓ ਅਸੀਂ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੀ ਰੱਖਿਆ ਕਰ ਰਹੇ ਜੋ ਸੱਜਣ ਬਗਾਵਤ ਵਿੱਚ ਨਹੀਂ ਹਿੱਸਾ ਲਵੇਗਾ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਸਜ਼ਾ ਉਸਨੂੰ ਦਿੱਤੀ ਜਾਏਗੀ ਜਿਹੜਾ ਬਗਾਵਤ ਵਿੱਚ ਹਿੱਸਾ ਲਵੇਗਾ ਤੁਸੀਂ ਰਾਜ ਦੇ ਵਫ਼ਾਦਾਰ ਹੋਵੋ ਸਰਕਾਰ ਦੀ ਮਦਦ ਕਰੋ ਬਾਗੀਆਂ ਨੂੰ ਦਬਾਓ ਵਾਰ ਵਾਰ ਐਲਾਨ ਕੀਤਾ ਜਾਂਦਾ ਰਿਹਾ ਪਹਿਲੀ ਲੜਾਈ ਸਿੱਖਾਂ ਤੇ ਅੰਗਰੇਜ਼ਾਂ ਦੀ ਰਾਮਨਗਰ ਦੇ ਮੈਦਾਨ ਵਿੱਚ ਹੋਈ ਸਿੱਖਾਂ ਦਾ ਪਾਸਾ ਭਾਰਾ ਰਿਹਾ ਦੂਜੀ ਲੜਾਈ ਸੈਗਲਾਪੁਰ ਦੇ ਮੈਦਾਨ ਵਿੱਚ ਹੋਈ ਸਿੱਖਾਂ ਦਾ ਪਾਸਾ ਭਾਰਾ ਰਿਹਾ ਤੀਜੀ ਲੜਾਈ ਚੇਲਿਆਂ ਵਾਲੀ ਦੇ ਮੈਦਾਨ ਵਿੱਚ ਹੋਈ ਸਿੱਖ ਡਟੇ ਰਹੇ ਪਰ ਚੌਥੀ ਲੜਾਈ ਗੁਜਰਾਤ ਵਿੱਚ ਹੋਈ ਸਿੱਖਾਂ ਦੀ ਕਿਸਮਤ ਹਾਰ ਗਈ ਗੋਲੀ ਸਿੱਕਾ ਬਰੂਦ ਮੁੱਕ ਗਿਆ ਰਾਜਾ ਸ਼ੇਰ ਸਿੰਘ ਨੇ ਅੰਗਰੇਜ਼ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਸ਼ੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰਦਾਰ ਚਤਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੰਗਰੇਜ਼ ਨੂੰ ਸਾਹਮਣੇ ਵਕਤ ਆ ਗਿਆ ਕਿ ਪੰਜਾਬ ਨੂੰ ਜ਼ਬਤ ਕਰ ਲਵਾਂ ਬਸ ਕਿਉਂ ਸਮਝੋ ਕਿ ਗੁਜਰਾਤ ਵਿੱਚ ਰਾਜਾ ਸ਼ੇਰ ਸਿੰਘ ਦੀ ਨਹੀਂ ਸਾਰੇ ਪੰਜਾਬ ਦੀ ਕਿਸਮਤ ਕਿਉਂ ਹਾਰ
ਗੁਜਰਾਤ ਵਿੱਚ
ਬਿਠਾ ਲਿਆ ਸੀ। ਉਹ ਤੇ ਵਿਚਾਰਾ ਅੰਗਰੇਜ਼ ਦੇ ਰਹਿਮ ਉੱਤੇ ਸੀ। ਉੱਥੇ 10.5 ਸਾਲਾਂ ਦਾ ਬਾਲ ਹੈਰਾਨ ਸੀ ਕਿ ਬਾਹਰ ਕੀ ਕੁਝ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਕੌਣ ਲੜ ਰਿਹਾ ਹੈ, ਕਿਹਦੇ ਨਾਲ ਲੜ ਰਿਹਾ ਹੈ, ਉਹਨੂੰ ਪਤਾ ਹੀ ਕੋਈ ਨਹੀਂ ਸੀ। ਪਰ ਜਦੋਂ ਇਨਸਾਫ ਕਰਨ ਦਾ ਵੇਲਾ ਆਇਆ, ਸਾਰੀ ਸਜ਼ਾ ਵਿਚਾਰੇ ਮਹਾਰਾਜਾ ਦਲੀਪ ਸਿੰਘ ਨੂੰ ਦਿੱਤੀ ਗਈ। ਅੰਗਰੇਜ਼ ਨੇ ਲਾਰਡ ਲਾਹੌਜੀ ਦੇ ਹੁਕਮ ਨਾਲ ਲਾਹੌਰ ਦੇ ਵਿੱਚ ਇੱਕ ਆਖਰੀ ਦਰਬਾਰ ਲਾਇਆ ਗਿਆ। ਜਿੰਨੇ ਸਰਦਾਰ ਸੀ ਸਿੱਖ ਸਰਦਾਰ ਮਾਤਮੀ ਕੱਪੜੇ ਪਾ ਕੇ ਆਏ, ਸੱਜੇ ਪਾਸੇ ਅੰਗਰੇਜ਼ ਕਰਮਚਾਰੀ ਬੈਠੇ, ਖੱਬੇ ਪਾਸੇ ਸਿੱਖ ਸਰਦਾਰ ਬੈਠੇ। ਇਹ ਫਰਕ ਹੁੰਦਾ ਜੇ ਹਾਰਨ ਵਾਲੀ ਕੌਮ ਦਾ ਤੇ ਜਿੱਤਣ ਵਾਲੀ ਕੌਮ ਦਾ। ਵੇਲਾ ਆਇਆ ਇਨਸਾਫ ਕਰਨ ਦਾ। ਡਲਹੌਜ਼ੀ ਨੇ ਐਲਾਨ ਕਰ ਦਿੱਤਾ ਕਿ ਮਹਾਰਾਜਾ ਦਲੀਪ ਸਿੰਘ ਦਾ ਰਾਜ ਜ਼ਬਤ ਕੀਤਾ ਜਾਂਦਾ, ਕਿਉਂਕਿ ਬਿਲਾ ਵਜ੍ਹਾ ਸਿੱਖਾਂ ਨੇ ਅੰਗਰੇਜ਼ਾਂ ਨਾਲ ਜੰਗ ਲੜੀ ਹੈ ਹਰਜਾਨੇ ਵਜੋਂ। ਪੰਜਾਬ ਸਰਕਾਰ ਦੀ, ਪੰਜਾਬ ਰਿਆਸਤ ਦੀ ਕੋਈ ਵੀ ਜਾਇਦਾਦ ਜਿੱਥੇ ਜਿੱਥੇ ਹੋਵੇਗੀ ਅੰਗਰੇਜ਼ ਜ਼ਬਤ ਕਰ ਲੈਣ। ਕੋਈ ਨੂਰ ਹੀਰਾ ਮਹਾਰਾਜਾ ਦਲੀਪ ਸਿੰਘ ਮਲਕਾ ਵਿਕਟੋਰੀਆ ਦੀ ਭੇਟ ਕਰੇਗਾ। ਦਲੀਪ ਸਿੰਘ ਨੂੰ ਮਹਾਰਾਜਾ ਖਿਤਾਬ ਰੱਖਣ ਦਾ ਸਾਰੀ ਜ਼ਿੰਦਗੀ ਅਧਿਕਾਰ ਹੋਵੇਗਾ। ਈਸਟ ਇੰਡੀਆ ਕੰਪਨੀ ਦੀ ਰਕਮ 4 ਲੱਖ ਤੋਂ ਵੱਧ ਔਰ 5 ਲੱਖ ਤੋਂ ਘੱਟ ਸਾਲਾਨਾ ਪੈਨਸ਼ਨ ਮਹਾਰਾਜਾ ਦਲੀਪ ਸਿੰਘ ਨੂੰ ਮਿਲੇਗੀ, ਪਰ ਤਾਂ ਜੇ ਉਹ ਅੰਗਰੇਜ਼ਾਂ ਦਾ ਤਾਬਿਆਦਾਰ ਰਹੇਗਾ, ਜਿੱਥੇ ਗਵਰਨਰ ਜਨਰਲ ਚਾਹੇਗਾ ਉੱਥੇ ਉਹ ਰਿਹਾਇਸ਼ ਰੱਖੇਗਾ। ਕੁਝ ਹੋਰ ਸ਼ਰਤਾਂ ਪੜ੍ਹ ਕੇ ਸੁਣਾਈਆਂ ਗਈਆਂ। 29 ਮਾਰਚ 1849 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਦੀ ਗਰਦਨ ਉੱਤੇ ਲਾਰਡ ਡਲਹੌਜ਼ੀ ਨੇ ਕਲਮ ਦੀ ਛੁਰੀ ਚਲਾ ਦਿੱਤੀ। ਬਾਲਕ ਦਲੀਪ ਸਿੰਘ ਤਖ਼ਤ ਤੋਂ ਉਤਾਰਿਆ ਜਾ, ਕਹੇ ਰੋ ਪੰਜਾਬ ਇੰਨਾ ਕਹਿਰ ਨਾ ਕਮਾਇਆ ਜਾਵੇ, ਆਖੇ ਇਨਸਾਫ ਓਏ ਕੁਝ ਰਹਿਮ ਕਰੋ ਬਾਲ ਉੱਤੇ, ਪਰ ਕਹੇ ਰਾਜਨੀਤੀ ਦਾ ਨਾਮ ਹੀ ਮਿਟਾਇਆ ਜਾਵੇ, ਕਹੇ ਪਿਆ ਨਸੀਬ ਨਿਰਦੋਸ਼ ਦਾ ਨਾ ਰਾਜ ਖੋਵੋ, ਪਰ ਆਖੇ ਤਕਦੀਰ ਗਲੀ ਗਲੀ ਚ ਫਿਰਾਇਆ ਜਾਵੇ। ਸੀਤਲ ਨਾ ਜਾਣਾ ਕਿਸੇ ਨੂੰ ਕਿਵੇਂ ਰੱਬ ਨੂੰ ਇਹ ਭਾਂਦੀ ਸੀ, ਇਹੋ ਜਿਹਾ ਰੂਪ ਪਰਦੇਸਾਂ ਚ ਰੁਲਾਇਆ ਜਾ। ਪੰਜਾਬ ਦਾ ਰਾਜ ਜ਼ਬਤ ਕਰ ਲਿਆ ਗਿਆ। ਜਦ ਮਹਾਰਾਜਾ ਦਲੀਪ ਸਿੰਘ ਅਜੇ ਵਿਚਾਰਾ 9 ਮਹੀਨੇ 24 ਦਿਨਾਂ ਦਾ ਸੀ ਤਾਂ ਉਸਦਾ ਬਾਪ ਸਵਰਗਵਾਸ ਹੋ ਗਿਆ। ਜਦ 5 ਸਾਲ ਤੇ 11 ਦਿਨਾਂ ਦਾ ਸੀ ਉਹ ਪੰਜਾਬ ਦਾ ਬਾਦਸ਼ਾਹ ਬਣ ਗਿਆ। ਅਜੇ ਵਿਚਾਰਾ 10.5 ਸਾਲਾਂ ਦਾ ਹੋਇਆ ਹੈ ਜਾਂ ਬਾਦਸ਼ਾਹ ਤੋਂ ਧੂਹੇ ਦਾ ਫਕੀਰ ਬਣਾ ਦਿੱਤਾ। ਹਾਲ ਦੁਹਾਈ ਮੱਚ ਗਈ, ਪੰਜਾਬ ਦੇ ਵਿੱਚ ਮਾਤਮ ਛਾ ਗਿਆ, ਸਿੱਖਾਂ ਨੇ ਲਹੂ ਦੇ ਟੁੱਟ ਭਰੇ, ਡੋਗਰਿਆਂ ਦੇ ਘਰਾਂ ਵਿੱਚ ਘਿਓ ਦੇ ਦੀਵੇ ਜਗੇ। ਹੰਸ ਤਾਂ ਹੈ ਗੁਲ ਤੋ ਰੋਤੀ ਹੈ ਅੰਦਲੀਬ, ਦੋ ਦਿਲ ਖੁਸ਼ੀ ਨਾ ਦੇਖੇ ਕਭੀ ਉਸ ਜਹਾਂ ਕੇ ਬੀਚ। ਖਬਰ ਮਹਾਰਾਣੀ ਚਿੰਤਾ ਦੇ ਦਿਲ ਵਿੱਚ ਕਿਤਨੀ ਬਲਦੀ ਹੋਵੇਗੀ, ਉਹੀ ਸਮਝੇਗਾ ਮੇਰੇ ਜ਼ਖਮ ਦਿਲ ਕੋ ਜਿਗਰ ਪਰ ਜਿਸਕੇ ਇੱਕ ਨਾਸੂਰ ਹੋਗਾ। ਜਦ ਮਹਾਰਾਜਾ ਦਲੀਪ ਸਿੰਘ ਬਾਦਸ਼ਾਹ ਬਣਿਆ ਸੀ 60 ਲੜਕੇ ਕੇਵਲ ਉਸਨੂੰ ਖਿਡਾਉਣ ਵਾਸਤੇ ਰੱਖੇ ਗਏ ਸੀ। ਉਹਨਾਂ ਦੇ ਜਥੇ ਬਣਾ ਕੇ ਮਹਾਰਾਜਾ ਲੜਾਈਆਂ ਕਰਵਾਉਂਦਾ ਸੀ। ਉਹਦੇ ਵਾਸਤੇ ਪੰਜਾਬੀ ਪੜ੍ਹਾਉਣ ਲਈ ਉਸਤਾਦ ਰੱਖੇ ਗਏ ਸੀ। ਉਹਨੂੰ 2 ਟਾਈਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾਈ ਜਾਂਦੀ ਸੀ, ਪੰਜਾਬੀ ਹਿੰਦੀ ਫਾਰਸੀ ਪੜ੍ਹਾਈ ਜਾਂਦੀ ਸੀ। ਇਸ ਤੋਂ ਇਲਾਵਾ ਤੀਰਅੰਦਾਜ਼ੀ, ਨੇਜ਼ੇਬਾਜ਼ੀ, ਘੋੜ ਸਵਾਰੀ, ਤਲਵਾਰ ਜਣੀ, ਉਸਨੂੰ ਯੋਧਾ ਬਣਾਉਣ ਦੇ ਯਤਨ ਹੋ ਰਹੇ ਸੀ। ਪਰ ਜਿਸ ਦਿਨ ਉਸਨੂੰ ਤਖ਼ਤ ਤੋਂ ਉਤਾਰ ਦਿੱਤਾ ਗਿਆ ਸਾਰੀ ਦੀ ਸਾਰੀ ਮਰਿਆਦਾ ਬਦਲ ਦਿੱਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਬੰਦ ਹੋ ਗਈ, ਬਜਾਏ ਗ੍ਰੰਥੀ ਦੇ ਇੱਕ ਈਸਾਈ ਉਸਤਾਦ ਰੱਖ ਲਿਆ ਗਿਆ ਜੋ ਉਸਨੂੰ ਰੋਜ਼ ਬਾਈਬਲ ਔਰ ਅੰਜੀਲ ਦੇ ਵਰਕੇ ਸਿਖਾ ਰਿਹਾ। ਰੋਜ਼ ਉਸਦੇ ਕੰਨਾਂ ਵਿੱਚ ਕਿਹਾ ਜਾਂਦਾ ਰਿਹਾ, ਸਿੱਖ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਤੇਰਾ ਰਾਜ ਤਬਾਹ ਕੀਤਾ, ਤੇਰੇ ਅੰਗਰੇਜ਼ ਮਿੱਤਰ ਨੇ ਜਿਨ੍ਹਾਂ ਨੇ ਫਿਰ ਵੀ ਤੈਨੂੰ ਸਹੂਲਤਾਂ ਵਾਲਾ ਇਤਨਾਮਾ ਤੇਰੇ ਬਾਰੇ ਲਿਖਿਆ। ਵਿਚਾਰਾ 10.5 ਸਾਲ ਦਾ ਨਾਬਾਲਗ ਬੱਚਾ ਕੀ ਸਮਝ ਸਕਦਾ ਸੀ ਰੋਜ਼ ਦੀਆਂ ਗੱਲਾਂ, ਰੋਜ਼ ਦੀ ਸੰਗਤ ਤਾਂ ਦੋਸਤੋ ਅੰਮ੍ਰਿਤ ਨੂੰ ਜ਼ਹਿਰ ਬਣਾ ਦਿਆ ਕਰਦੀ ਹੈ। ਉਸਨੂੰ ਅਲਫਲੇਲਾਂ ਦੀਆਂ ਕਹਾਣੀਆਂ ਸੁਣਾਈਆਂ ਜਾਣ ਲੱਗੀਆਂ, ਪੁਰਾਣਾਂ ਦੀਆਂ ਗਾਥਾਵਾਂ, ਤਾਂ ਕਿ ਹਿੰਦੂ ਧਰਮ ਤੋਂ ਉਸਨੂੰ ਨਫ਼ਰਤ ਹੋ ਜਾਏ। ਵਿਚਾਰਾ ਦਲੀਪ ਸਿੰਘ ਬਦਲਦਾ ਬਦਲਦਾ ਬਦਲ ਗਿਆ। ਆਖਿਰਕਾਰ ਇੱਥੋਂ ਤੱਕ ਨੌਬਤ ਆ ਗਈ ਕਿ 8 ਮਾਰਚ 1853 ਈਸਵੀ ਨੂੰ ਉਸਨੂੰ ਈਸਾਈ ਬਣਾ ਲਿਆ ਗਿਆ। ਹੁਣ ਅੰਗਰੇਜ਼ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਇੱਥੇ ਰਹੇ, प्रोग्राम बन गया कि देश निकाला दे के महाराजा दलीप सिंह इंग्लैंड भेज दिता जाए। पहले पंजाब विचों कढ़िया, यूपी दे विचों फतेहगढ़ विच काफी समय उसकी रहायश रही, उस तो अगे कलकत्ते नूं तोरिया गया। आखिरकार वो वक्त आ गया जो अंग्रेज ने गोंद गुंदी सी, 19 अप्रैल 1854 ईस्वी नूं कलकत्ते तो समुद्री जहाज विच बिठा दिता गया। लो जी कलकत्तियों जदों महाराजा दलीप सिंह समुद्री जहाज विच बैठा, वतनां नूं छड्ड के महाराजा इंग्लैंड नूं तुरिया, तो उस वेले लखां पंजाबियां दीआं सदरां आयो कुरलाओ ਦਲੀਪ ਸਿੰਘ ਨੂੰ 8 ਮਾਰਚ 1853 ਈਸਵੀ ਨੂੰ ਈਸਾਈ ਬਣਾ ਲਿਆ ਗਿਆ। ਇੱਥੇ ਹੀ ਬਸ ਨਹੀਂ, ਮਹਾਰਾਜਾ ਸ਼ੇਰ ਸਿੰਘ ਦੇ ਲੜਕੇ ਨੂੰ, ਉਸਦੀ ਰਾਣੀ ਨੂੰ ਮਹਾਰਾਜਾ ਦਲੀਪ ਸਿੰਘ ਦੇ ਨਾਲ ਹੀ ਦੇਸ਼ ਨਿਕਾਲਾ ਦੇਣ ਦੀਆਂ ਤਿਆਰੀਆਂ ਸਨ। ਕੁਝ ਸਮਾਂ ਫਤਿਹਗੜ੍ਹ ਚ ਰਹੇ। ਆਖਿਰਕਾਰ ਉਹ ਵਕਤ ਆ ਗਿਆ ਜੋ ਅੰਗਰੇਜ਼ ਨੇ ਗੂੰਦ ਗੁੰਦੀ ਸੀ। 19 ਅਪ੍ਰੈਲ 1854 ਈਸਵੀ ਨੂੰ ਕਲਕੱਤੇ ਤੋਂ ਸਮੁੰਦਰੀ ਜਹਾਜ਼ ਵਿੱਚ ਬਿਠਾ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਇੰਗਲੈਂਡ ਪਹੁੰਚ ਗਿਆ। ਜਦ ਪੰਜਾਬ ਦਾ ਰਾਜ ਜ਼ਬਤ ਹੋ ਗਿਆ, ਜਦ 29 ਮਾਰਚ 1849 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਦੀ ਗਰਦਨ ਉੱਤੇ ਕਲਮ ਦੀ ਛੁਰੀ ਚਲਾ ਦਿੱਤੀ ਗਈ, ਫਿਰ ਅੰਗਰੇਜ਼ ਨੂੰ ਕਾਹਦਾ ਡਰ ਰਿਹਾ। ਮਹਾਰਾਣੀ ਜਿੰਦਾਂ ਉੱਤੇ ਸਖਤੀ ਦਾ ਦੌਰ ਸ਼ੁਰੂ ਹੋ ਗਿਆ। ਉਹਨੂੰ ਬਨਾਰਸ ਦੇ ਕਿਲੇ ਤੋਂ ਬਦਲ ਕੇ ਚਨਾਰ ਦੇ ਕਿਲੇ ਵਿੱਚ ਭੇਜ ਦਿੱਤਾ ਗਿਆ। ਚਨਾਰ ਦੇ ਕਿਲੇ ਵਿੱਚ ਜਾਣ ਤੋਂ ਬਾਅਦ ਪੁਰਾਣੇ ਨੌਕਰ ਨੌਕਰਾਣੀਆਂ ਸਾਰੇ ਬਦਲ ਦਿੱਤੇ ਗਏ ਔਰ ਸਾਰੇ ਨੌਕਰਾਂ ਨੂੰ ਤਾੜਨਾ ਕਰ ਦਿੱਤੀ ਗਈ। ਖਬਰਦਾਰ ਜੇ ਮਹਾਰਾਣੀ ਕੋਲ ਕੋਈ ਇਨਾਮ ਲਿਆ। ਕਹਿੰਦੇ ਨੇ ਇੰਨੀ ਸਖਤੀ ਸੀ ਕਿ ਸਿਵਾ ਇੱਕ ਦੋ ਬੋਲੀਆਂ ਤੋਂ ਮਹਾਰਾਣੀ ਕਿਸੇ ਨਾਲ ਗੱਲ ਵੀ ਨਹੀਂ ਸੀ ਕਰ ਸਕਦੀ। ਉਸਦੀ ਕੈਦ ਚੋਰਾਂ ਤੇ ਡਾਕੂਆਂ ਨਾਲੋਂ ਕਰੜੀ ਕਰ ਦਿੱਤੀ ਗਈ। ਉਹ ਜਿੰਦਾ ਜਿਹਨੇ ਦੁਨੀਆਂ ਭਰ ਦੇ ਦੁੱਖੜੇ ਸਹਿ ਲਏ, ਅੰਦਾਜ਼ਾ ਲਾ ਲਓ ਚਨਾਰ ਦੀ ਕੈਦ ਇੰਨੀ ਸਖਤ ਸੀ ਕਿ ਉੱਥੇ 2 ਹਫ਼ਤੇ ਨਹੀਂ ਕੱਟ ਸਕੇ। 6 ਅਪ੍ਰੈਲ 1849 ਈਸਵੀ ਨੂੰ ਬਨਾਰਸ ਤੋਂ ਬਦਲ ਕੇ ਮਹਾਰਾਣੀ ਚਨਾਰ ਪਹੁੰਚਾ ਦਿੱਤੀ ਗਈ। ਵਿਚਾਰੀ ਚਨਾਰ ਦੇ ਕਿਲੇ ਵਿੱਚ ਬੈਠੀ ਹੈ। ਆਕਾਸ਼ ਵਿੱਚ ਕਦੇ ਤਾਰਾ ਟੁੱਟਦਾ ਹੈ, ਵਿਚਾਰੀ ਜਿੰਦਾਂ ਦਾ ਦਿਲ ਟੁੱਟ ਜਾਂਦਾ, ਉਸਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ। ਜੇ ਦਿਲ ਦੀ ਹਵਾੜ ਅੰਦਰ ਰੱਖਦੀ ਹੈ ਅੰਦਰ ਸੜਦਾ ਹੈ, ਜੇ ਹੋਕਿਆਂ ਨੂੰ ਬਾਹਰ ਕੱਢ ਦਈਏ ਬਾਹਰ ਸੜਦਾ ਹੈ। ਵਿਚਾਰੀ ਆਪੇ ਰੋ ਪੈਂਦੀ ਏ, ਆਪੇ ਚੁੱਪ ਕਰ ਜਾਂਦੀ ਏ। ਇਹ ਉਹ ਹੀ ਮਹਾਰਾਣੀ ਜਿੰਦਾ ਏ ਜਿਹਦੇ ਮੱਥੇ ਦੀ ਤਿਉੜੀ ਲੱਖਾਂ ਕਮਾਨਾਂ ਨੂੰ ਚੁਕਾ ਦਿਆ ਕਰਦੀ ਸੀ, ਜਿਸਦੇ ਮੱਥੇ ਉੱਤੇ ਪਿਆ ਹੋਇਆ ਇੱਕ ਵੱਟ ਸੈਂਕੜੇ ਯੋਧਿਆਂ ਨੂੰ ਮੈਦਾਨੇ ਜੰਗ ਵਿੱਚ ਭੇਜ ਦਿੰਦਾ ਸੀ। ਜਿਸਦੇ ਬੁੱਲਾਂ ਤੇ ਆਈ ਹੋਈ ਮੁਸਕਰਾਹਟ ਪੰਜਾਬ ਦੇ ਬਾਦਸ਼ਾਹ ਵਾਸਤੇ ਅੰਮ੍ਰਿਤ ਸਾਬਤ ਹੋਇਆ ਕਰਦੀ ਸੀ। ਅੱਜ ਵਿਚਾਰੀ ਦੇ ਨਾ ਹੋਕਿਆਂ ਵਿੱਚ ਕੋਈ ਤਾਸੀਰ ਹੈ, ਨਾ ਹੰਝੂਆਂ ਵਿੱਚ ਕੋਈ ਤਾਸੀਰ ਹੈ, ਨਾ ਉਹਦੀ ਮੁਸਕਰਾਹਟ ਵਿੱਚ ਕੋਈ ਤਾਸੀਰ ਹੈ। ਮਿੱਤਰੋ, ਹੰਝੂ ਵੀ ਸਦਾ ਇੱਕੋ ਭਾਅ ਨਹੀਂ ਵਿਕਿਆ ਕਰਦੇ। ਕਦੇ ਕਦੇ ਮੋਤੀਆਂ ਨਾਲੋਂ ਵੀ ਮਹਿੰਗੇ ਵਿਕ ਜਾਂਦੇ ਨੇ, ਕਦੇ ਕਦੇ ਤਰੇਲ ਦੇ ਕਤਰਿਆਂ ਨਾਲੋਂ ਵੀ ਸਸਤੇ ਹੋ ਜਾਇਆ ਕਰਦੇ। ਅੱਜ ਵਿਚਾਰੀ ਜਿੰਦਾਂ ਦੇ ਹੰਝੂ ਤਰੇਲ ਦੇ ਕਤਰਿਆਂ ਨਾਲੋਂ ਵੀ ਸਸਤੇ ਨੇ। ਕਦੇ ਕਿਲੇ ਦੀ ਬਾਰੀ ਵਿੱਚੋਂ ਝਾਤੀ ਮਾਰਦੀ ਹੈ, ਥੱਲੇ ਨਦੀ ਵਗ ਰਹੀ ਹੈ, ਸੋਚਦੀ ਏ ਇਸ ਨਦੀ ਦੀਆਂ ਲਹਿਰਾਂ ਨੇ ਖਬਰੇ ਕਿੰਨੀਆਂ ਕਿਸ਼ਤੀਆਂ ਡੋਬੀਆਂ ਨੇ, ਖਬਰੇ ਕਿੰਨੇ ਪਿੰਡ ਰੋੜੇ ਨੇ, ਖਬਰੇ ਕਿੰਨੇ ਨਿਰਦੋਸ਼ਾਂ ਦੀ ਜਾਨ ਲਈ ਏ। ਜਦ ਮਨੁੱਖ ਕੋਈ ਨਿਸ਼ਾਨਾ ਬਣਾ ਲਵੇ ਕੁਦਰਤ ਮਦਦ ਕਰਦੀ। ਮਹਾਰਾਣੀ ਜਿੰਦ ਕੌਰ ਨੇ ਮਨ ਨਾਲ ਫੈਸਲਾ ਕਰ ਲਿਆ ਕਿ ਤੜਪ ਤੜਪ ਕੇ ਮਰਨ ਨਾਲੋਂ ਸਿੱਧੇ ਮੱਥੇ ਮਰ ਜਾਣਾ ਚੰਗਾ ਹੈ, ਇਸ ਕਿਲੇ ਵਿੱਚ ਮੈਂ ਨਹੀਂ ਰਵਾਂਗੀ। ਆਖਿਰਕਾਰ ਪ੍ਰੋਗਰਾਮ ਬਣਾ ਲਿਆ। 18 ਅਪ੍ਰੈਲ ਦੀ ਅੱਧੀ ਰਾਤ ਨੂੰ ਮਹਾਰਾਣੀ ਜਿੰਦ ਕੌਰ ਚਨਾਰ ਦੇ ਕਿਲੇ ਤੋਂ ਨਿਕਲਣ ਵਾਸਤੇ ਤਿਆਰ ਹੋ ਗਈ। ਇੱਕ ਖਾਸ ਗੋਲੀ ਜਿਸ ਦੇ ਨਾਲ ਉਸਦੀ ਜ਼ੁਬਾਨ ਸਾਂਝੀ ਸੀ, ਉਸਨੂੰ ਕਹਿਣ ਲੱਗੀ, ਮੇਰੀ ਭੈਣ, ਅਗਰ ਮੈਂ ਜ਼ਿੰਦਾ ਰਹੀ ਤੇਰੀ ਸੇਵਾ ਦਾ ਮੁੱਲ ਪਾ ਦਿਆਂਗਾ, ਆਪਣੇ ਕੱਪੜੇ ਮੈਨੂੰ ਦੇ ਦੇ, ਮੇਰੇ ਸ਼ਾਹੀ ਲਿਬਾਸ ਵਾਲੇ ਕੱਪੜੇ ਤੂੰ ਪਹਿਨ ਲੈ। ਕੁਝ ਜੋ ਥੋੜ੍ਹੇ ਵਾਲੇ ਗਹਿਣੇ ਸੀ ਉਹ ਵੀ ਉਸ ਗੋਲੀ ਨੂੰ ਪਹਿਨਾ ਦਿੱਤੇ ਗਏ। ਉਸਨੂੰ ਕਿਹਾ ਤੂੰ ਮੇਰੇ ਵਾਲੇ ਬਿਸਤਰੇ ਉੱਤੇ ਲੇਟ ਜਾ, ਸਾਹਮਣੇ ਸੰਤਰੀ ਘੁੰਮਦਾ ਹੈ, ਉਸਨੇ ਕੇਵਲ ਤੇਰੀ ਚੂੜੇ ਵਾਲੀ ਬਾਂਹ ਵੇਖਣੀ ਹੈ, ਬਸ ਇਸ ਤੋਂ ਇਲਾਵਾ ਨਾ ਉਹ ਤੇਰੇ ਨਾਲ ਗੱਲ ਕਰ ਸਕਦਾ ਹੈ। ਅਗਰ ਕੋਈ ਆਵਾਜ਼ ਵੱਜੀ ਤਾਂ ਸਾਧਾਰਨ ਜਵਾਬ ਦੇ ਦੇਣਾ। ਮਹਾਰਾਣੀ ਨੇ ਗੇਰੀ ਰੰਗੀ ਪਤਲੀ ਜਿਹੀ ਮਲਮਲ ਵਰਗੀ ਇੱਕ ਸਾੜੀ ਪਹਿਨੀ, ਦੀਵੇ ਦੀ ਕਾਲਖ ਤੋਂ ਕੁਝ ਆਪਣਾ ਰੰਗ ਕਾਲਾ ਕੀਤਾ ਤਾਂ ਕਿ ਬਹੁਤੇ ਗੋਰੇ ਰੰਗ ਦੀ ਭਾਅ ਨਾ ਵੱਜ ਸਕੇ। ਇੱਕ ਉਦਾਸੀ ਸੰਤਨੀ ਦੇ ਰੂਪ ਵਿੱਚ ਚਨਾਰ ਦੇ ਕਿਲੇ ਚੋਂ ਨਿਕਲੀ। ਪਹਿਰੇਦਾਰ ਸਾਰੇ ਨਵੇਂ ਸੀ, ਸੰਤਨੀ ਨਵੇਂ ਬਦਲ ਕੇ ਆਏ ਸੀ, ਨੌਕਰ ਸਾਰੇ ਨਵੇਂ ਸੀ, ਪਹਿਚਾਣਦੇ ਨਹੀਂ ਸੀ। ਸੰਤਨੀ ਨੇ ਆਵਾਜ਼ ਦਿੱਤੀ, ਕੌਣ ਹੈ? ਕਹਿਣ ਲੱਗੀ, ਉਦਾਸੀ ਸੰਤਨੀ ਹੂੰ। सुबह को आना था पर टाइम नहीं मिला। अब रात को चोरी चोरी आई हूँ महारानी को धर्म उपदेश कर, जैसे चोरी चोरी आई थी वैसे चोरी चोरी जा रही हूँ। धर्म का काम है, मेरी मदद करो, परमात्मा आपको फल दे। जदो संतरी नुए पता लगा कि ये चोरी आई है कि चोरी चली है, ओदा ते हेठला साठ हाँ ही रह गया। भाई जे मेरे वड्डी अफसरां नु पता लग गया ते मैनू ते कुल मजतीर दिता जाएगा, मैं तो फांसी ते टंग दिता जाएगा। कहे लगा खबरदार चली जाओ, मुड़के वापस मत आना। मुड़के बेचारी ने मरकाना आना सी, धक्का मार के बाहर खड़े और दरवाजा बंद कर। संतरी की कमजोरी ते महारानी की दलेरी निकलने का वसीला बन गया। मस्तनार दे किले तो निकल गया, नदी में छाल मार दी गई। आखिर पंजाब की जटी सी तड़के लहर पार हो गई। मौसम अप्रैल का सी, को बहुत ही सर्दी नहीं सी, नथी जांदी दे कपड़े सुक गए। बेचारी किते दिन के वेले लुक जांदी है, रात वेले तुरदी है, कैसा अनोखा रही है जिसमें अपनी मंजिल का पता नहीं। दो दिन दो रात इसे तरह लुक दी छिप दी डिग दी ढहदी तुरी गई। आखिरकार सोचती मैं किधर जा रही हूं, क्यों जा रही हूं, किन्नी जिंदगी के दिन लंघन गए, अपने निशाने का ही नहीं पता, जीवन की मंजिल का नहीं। तीसरे दिन रामनगर की सराम च पहुंची, उथे पुजारियों ने मुठ मुठ चौल सारे मुसाफरों वंडे। इस बेचारी ने भी हथ कर लगी दे हथ कंब रहे सी, झोली विच मुठ चौलां दी पुआई, पेट नूं झुलका दिता। तकदीरे तू मेरा राज पाग सुहाग सब कुछ खो लिया, पर ये भी दिन आने सी कि मैनूं मंगण वास्ते मजबूर होना पैणा सी। किसे शायर ने कहा, राणी तों पीख मंगा नी अड़िए की कीता तकदीर।
Yeah!
ਸੁਰਜੀਤ ਸਿੰਘ ਦੇ ਮਹਿਲਾਂ ਦੀ ਰੌਣਕ। ਸਰਦਾਰ ਮੰਨੋ ਸਿੰਘ ਦੀ ਜਾਈ ਅੱਜ ਦਰ ਦਰ ਮੰਗ ਰਹੀ। ਪੰਜਾਬੀ ਦੇ ਇੱਕ ਸਾਹਿਤਕਾਰ ਨੇ ਕੁਝ ਲਾਈਨਾਂ ਬੜੀਆਂ ਖੂਬਸੂਰਤ ਲਿਖੀਆਂ ਨੇ। ਉਹ ਕਹਿੰਦਾ, ਇਹ ਦੁਨੀਆ ਇੱਕ ਅਖਾੜਾ ਏ ਤੇ ਹਲਕਤ ਹੈ ਤਮਾਸ਼ਾਈ, ਮੈਂ ਜੀਵਨ ਖੇਡ ਵਿੱਚ ਭੁੱਲ ਗਏ ਬੜੇ ਬੁੱਧਵਾਨ ਵੇਖੇ ਨੇ, ਜੋ ਉੱਠਦੇ ਅਰਸ਼ ਤੇ ਪਲ ਵਿੱਚ ਪੱਟਦੇ ਫਰਸ਼ ਤੇ ਵੇਖੇ, ਮੈਂ ਪੈਰਾਂ ਵਿੱਚ ਰੁਲਦੇ ਕਈ ਚੜੇ ਅਸਮਾਨ ਵੇਖੇ ਨੇ, ਜਿਨ੍ਹਾਂ ਮਹਿਲਾਂ ਚ ਕੱਲ ਪਿਆ ਹੋਣਦਾ ਸੀ ਨਾਚ ਪਰੀਆਂ ਦਾ, ਉਹ ਮੈਂ ਪੈਂਦੇ ਕੀਰ ਨੇ ਤੇ ਅੱਜ ਬਣੇ ਸ਼ਮਸ਼ਾਨ ਵੇਖੇ ਨੇ, ਜਿਨ੍ਹਾਂ ਗੱਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ, ਉਹ ਸੁੱਕੇ ਟੁਕੜਿਆਂ ਤੋਂ ਤਰਸਦੇ ਇਨਸਾਨ ਵੇਖੇ ਨੇ, ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਉਂਦੇ ਸੀ ਜ਼ਮਾਨੇ ਨੂੰ, ਮੈਂ ਕਾਇਰਾਂ ਚੋਂ ਵਿਲਕਦੇ ਉਹਨਾਂ ਦੇ ਅਰਮਾਨ ਵੇਖੇ ਨੇ, ਜਿਨ੍ਹਾਂ ਦੇ ਸਾਹਮਣੇ ਚੁੱਕਦੇ ਸੀ ਲੱਖਾਂ ਸਿਰ ਜਵਾਨਾਂ ਦੇ, ਮੈਂ ਗੈਰਾਂ ਸਾਹਮਣੇ ਚੁੱਕਦੇ ਉਹ ਬਲਵਾਨ ਵੇਖੇ। ਕਹਾ ਕਿ ਬੇਸਮਝ ਬੇਅਕਲ ਲੋਕਾਂ ਦੀ ਹਜ਼ੂਰੀ ਵਿੱਚ ਅਕਲ ਦੇ ਕੋਟ ਹੱਥ ਬੱਧੀ ਖੜੇ ਹੈਰਾਨ ਵੇਖੇ ਨੇ, ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ, ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ, ਅਨੋਖੇ ਰੰਗ ਕੁਦਰਤ ਦੇ ਮੈਂ ਜਾਣਾ ਕੀ ਪਿਆ ਸੰਗਤ ਜੀ, ਕਈ ਉੱਜੜੇ ਵਸਦੇ ਤੇ ਵਸਦੇ ਵੀਰਾਨ ਵੇਖੇ। ਸਮੇਂ ਦਾ ਚੱਕਰ ਹੈ, ਉਹ ਮਹਾਰਾਣੀ ਜਿੰਦ ਕੌਰ ਜਿਸ ਨੂੰ ਸ਼ਹਿਰ ਪੰਜਾਬ ਮਹਿਬੂਬਾ ਕਰਕੇ ਪੁਕਾਰਦੇ ਸੀ, ਜਿਸਦੇ ਸਾਹਮਣੇ ਹਜ਼ਾਰਾਂ ਯੋਧਿਆਂ ਦੀਆਂ ਕਮਾਨਾਂ ਚੁੱਕ ਜਾਇਆ ਕਰਦੀਆਂ ਸੀ, ਅੱਜ ਵਿਚਾਰੀ ਦਰ ਦਰ ਰੁਲ ਰਹੀ। ਉਰਦੂ ਦਾ ਕਵੀ ਕਹਿੰਦਾ, ਐ ਸੱਜਾ ਬਖਤੀ ਮੈਂ ਕਾਇਲ ਹੂੰ ਤੇਰੀ ਤਾਸੀਰ ਕਾ, ਜਿਸ ਪੇ ਨਜ਼ਰ ਕੀ ਦੁਸ਼ਾਲੇ ਕੋ ਕਫਨ ਕਰ ਦਿੱਤਾ। ਮੰਗਦੀ ਫਿਰਦੀ ਰੁਲਦੀ ਡਿੱਗਦੀ ਢਹਿੰਦੀ ਲੁਕਦੀ ਛਿਪਦੀ ਬਗੈਰ ਨਿਸ਼ਾਨੇ ਤੋਂ ਤੁਰੀ ਜਾ ਰਹੀ ਹੈ, ਆਖਰਕਾਰ ਨੇਪਾਲ ਰਿਆਸਤ ਵਿੱਚ ਜਾ ਪਹੁੰਚੀ। ਨੇਪਾਲ ਦਾ ਰਾਣਾ ਜੰਗ ਬਹਾਦਰ ਸੀ, ਜਿਹਨੂੰ ਮਹਾਰਾਣੀ ਜਿੰਦ ਕੌਰ ਦਿਲੋਂ ਨਫ਼ਰਤ ਕਰਦੀ ਸੀ। ਇਸਦਾ ਕਾਰਨ ਸੀ, ਜਦੋਂ ਦਰਿਆ ਸਤਲੁਜ ਦੇ ਕੰਢੇ ਪੰਜ ਲੜਾਈਆਂ ਲੜੀਆਂ ਗਈਆਂ, ਉਦੋਂ ਨੇਪਾਲ ਦੇ ਰਾਣੇ ਜੰਗ ਬਹਾਦਰ ਨੇ ਅੰਗਰੇਜ਼ਾਂ ਦੇ ਨਾਲ ਹੋ ਕੇ ਸਿੱਖਾਂ ਦੇ ਵਿਰੁੱਧ ਜੰਗ ਲੜੀ ਸੀ। ਲਾਹੌਰ ਦਰਬਾਰ ਦੇ ਖਿਲਾਫ ਉਹਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ, ਤੇ ਕਦੇ ਦੁਸ਼ਮਣ ਅੱਗੇ ਵੀ ਕੋਈ ਝੋਲੀ ਅੱਡ ਕੇ ਕਦੇ ਮੰਗਦਾ ਨਹੀਂ ਮੰਗਦਾ, ਪਰ ਕੁਦਰਤ ਦੇ ਰੰਗ ਨੇ ਕਦੇ ਕਦੇ ਮਨੁੱਖ ਨੂੰ ਦੁਸ਼ਮਣਾਂ ਅੱਗੇ ਵੀ ਝੋਲੀ ਅੱਡਣੀ ਪੈਂਦੀ ਏ। ਮਹਾਰਾਣੀ ਜਿੰਦ ਕੌਰ ਰਾਣਾ ਜੰਗ ਬਹਾਦਰ ਨੇਪਾਲ ਦੇ ਦਰਬਾਰ ਵਿੱਚ ਜਾ ਪਹੁੰਚੀ, ਕਿਉਂਕਿ ਉਸਨੂੰ ਚਾਰ ਚੁਫੇਰੇ ਕੋਈ ਆਸਰਾ ਨਹੀਂ ਦਿਸਦਾ, ਉਸਨੂੰ ਚਾਰ ਚੁਫੇਰੇ ਕੋਈ ਧੋਈ ਨਹੀਂ ਦਿਸਦੀ। ਜਦੋਂ ਮਨੁੱਖ ਬੇਆਸਰਾ ਹੋ ਜਾਏ, ਬੇਬਸ ਹੋ ਜਾਏ, ਬੇਕਸ ਹੋ ਜਾਏ, ਉਸਨੂੰ ਹਰ ਕੰਮ ਕਰਨ ਵਾਸਤੇ ਮਜਬੂਰ ਹੋਣਾ ਪੈਂਦਾ ਹੈ। ਲਓ ਜੀ, ਪੰਜਾਂ ਦਰਿਆਵਾਂ ਦੀ ਰਾਣੀ ਝੋਲੀ ਅੱਡ ਕੇ ਰਾਣੀ ਜੰਗ ਬਹਾਦਰ ਦੇ ਦਰਬਾਰ ਵਿੱਚ ਭੀਖ ਮੰਗਣ ਲੱਗੀ। ਸਾਰੇ ਸੱਜਣ ਸਤਿਕਾਰ ਨਾਲ ਸੁਣੋ,